ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਥਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ
ਵਾਹਿਗੁਰੂ ਸਾਹਿਬ ਜੀਓ ਦੋਨਹ ਮਾਤਨ ਸੋ ਕਹਿ ਬੈਨ ਮਾਨਹ ਬਾਕ ਚਿੰਤ ਕੋ ਹੈਨ ਇਹਾ ਕਹਾ ਲਗ ਦੁਰ ਹਮ ਰਹੈ ਪਿਤ ਕੋ ਪਲਟਾ ਲੈ ਬੇਚਹੈ ਦੋਨਹ ਮਾਤਨ ਸੋ ਕਹਿ ਬੈਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਦੀ ਬੇਅੰਤ ਬੇਅੰਤ ਕਿਰਪਾ ਨਾਲ ਸੁੰਦਰ ਦੀਵਾਨ ਸਜ ਰਿਹਾ ਹੈ ਗੁਰਬਾਣੀ ਸਰੂਪ ਸਤਿਗੁਰੂ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦੇ ਜਾਪ ਵੈਰਾਗੀ ਸਿੰਘਾਂ ਦੀ ਰਚਨਾ ਰਾਹੀਂ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿਚ ਕੀਰਤਨ ਹੋਇਆ ਹੈ ਆਪ ਗੁਰੂ ਸਿੱਖ ਸੰਗਤਾਂ ਨੇ ਸੁਣ ਕੇ ਲਾਹਾ ਲਿਆ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਰਾਹੀਂ ਸੋਹਣਾ ਪ੍ਰਸੰਗ ਚੱਲ ਰਿਹਾ ਹੈ ਆਪਾਂ ਰਲਬਣ ਕੇ ਸਰਵਣ ਕਰਕੇ ਲਾਹਾ ਲੈ ਰਹੇ ਹਾਂ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿਰਭੈਤਾ ਨਾਲ ਉਹ ਮੁੱਲਾਂ ਨੂੰ ਕਹਿ ਦਿੱਤਾ ਹੈ ਕਿ ਨਾ ਤਾਂ ਅਸੀਂ ਕੋਈ ਸ਼ਕਤੀ ਦਿਖਾਵਾਂਗੇ ਤੇ ਨਾ ਹੀ ਆਪਣਾ ਤਨ ਛੱਡ ਕੇ ਇਹ ਮੁਸਲਮਾਨ ਮਤ ਮਤ ਵਾਲਾ ਦੀਨ ਧਰਮ ਧਾਰਨ ਕਰਾਂਗੇ ਇਸਲਾਮ ਵਿਚ ਆਵਾਂਗੇ ਕਿਉਂਕਿ ਜਿਹੜਾ ਧਰਮ ਹੈ ਉਹ ਸਭ ਨੂੰ ਆਪੋ ਆਪਣਾ ਪਿਆਰਾ ਹੈ ਮਹਾਨ ਹੈ ਜਿਹੜਾ ਆਪਣੇ ਧਰਮ ਵਿਚ ਰਹਿੰਦਾ ਹੈ ਉਹ ਧਰਮ ਹੀ ਉਹਦੀ ਕਲਿਆਣ ਕਰ ਦਿੰਦਾ ਹੈ ਇਸ ਕਰਕੇ ਸਾਡਾ ਤਾਂ ਇਹ ਅਕਾਲੀ ਧਰਮ ਹੈ ਇਸ ਨੂੰ ਤਿਆਗ ਕਰਕੇ ਭਲਾ ਸਾਡੇ ਕੋਲ ਕੀ ਰਹੇਗਾ ਅਸੀਂ ਤਾਂ ਦੂਜਿਆਂ ਦੇ ਧਰਮ ਦੀ ਰੱਖਿਆ ਕਰਨ ਲਈ ਇੱਥੇ ਪਰ ਚੱਲ ਕੇ ਆਏ ਹਾਂ ਸੋ ਇਹ ਐਸਾ ਕਤਾ ਹੀ ਨਹੀਂ ਹੋਏਗਾ ਮੁੱਲਾ ਨੇ ਜਾ ਕੇ ਔਰੰਗਜ਼ੇਬ ਨੂੰ ਕਹਿ ਦਿੱਤਾ ਵੀ ਨਹੀਂ ਮੰਨ ਰਹੇ ਹਨ ਦੂਸਰਾ ਨਾਲ ਇਹ ਵੀ ਦੱਸਿਆ ਵੀ ਉਹਨਾਂ ਦੇ ਨਾਲ ਦੇ ਕਿਸੇ ਕੁੜੀਆਂ ਸ਼ਕੀਆਂ ਮਰ ਰਿਹਾ ਸੀ ਜੇ ਤੁਸੀਂ ਸਤਿਗੁਰੂ ਜੀ ਕੁਛ ਨਹੀਂ ਕਹਿਣਾ ਕਰਨਾ ਤੇ ਮੈਨੂੰ ਮਾੜਾ ਜਿਹਾ ਸਹਿਣਤ ਨਾਲ ਇਸ਼ਾਰਾ ਹੀ ਦੇ ਦਿਓ ਤੇ ਮੈਂ ਹੁਣੇ ਲਾਹੌਰ ਤੇ ਦਿੱਲੀ ਸ਼ਹਿਰ ਨੂੰ ਚੁੱਕ ਕੇ ਤੇ ਆਪੋ ਵਿੱਚ ਟਕਰਾ ਦਿੰਦਾ ਹਾਂ ਤੇ ਫਿਰ ਇਹਨਾਂ ਨੂੰ ਉਲਟੇ ਕਰਕੇ ਮੂਧੇ ਮਾਰ ਦਿੰਦਾ ਹਾਂ ਤੇ ਜਾਂ ਐਂ ਕਹੋ ਵੀ ਜਿਹੜੇ ਬਾਕੀ ਦੁਸ਼ਟ ਜਾਲੋਂ ਤੁਰਕ ਹੈ ਇਹੀ ਖਤਮ ਕਰ ਦਿਓ, ਇਹੀ ਖਤਮ ਕਰ ਦਿਆਂਗਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਐਸੇ ਭਲੇ ਪੁਰਸ਼ਾਂ ਨੂੰ ਇਹੋ ਜਿਹੇ ਦੁਸ਼ਟ ਸਤਾਉਣ ਤੰਗ ਕਰਨਾ ਕਰਨ ਉਹਨਾਂ ਨੂੰ ਸਜ਼ਾ ਮਿਲ ਜਾਏ, ਬਾਕੀ ਲੋਕਾਂ ਨੂੰ ਡਰ ਪੈ ਹੋ ਜਾਏ। ਗੁਰੂ ਮਹਾਰਾਜ ਨੇ ਜਾਣ ਲਿਆ ਵੀ ਗੁਰੂ ਘਰ ਦੀ ਸੇਵਾ ਰੂਪ ਤਪ ਕਰਕੇ ਇਹਨੂੰ ਇਹ ਮਹਾਨ ਸ਼ਕਤੀ ਹਾਸਲ ਹੋਈ ਹੈ, ਪਰ ਸਾਡੇ ਆਸੇ ਖਿਆਲ ਨੂੰ ਨਹੀਂ ਇਹ ਸਮਝ ਰਿਹਾ ਵੀ ਅਸੀਂ ਕਿਉਂ ਕੈਦ ਵਿੱਚ ਪਏ ਹਾਂ, ਕੀ ਪਾਣਾ ਵਰਤਾਉਣਾ ਹੈ। ਫਿਰ ਖਿਆਲ ਕਰਦੇ ਹੈ ਸ਼ਕਤੀ ਕੋਲ ਹੈ, ਐਸਾ ਹੀ ਬਾਹਰਾ ਹੋ ਕੇ ਨਾ ਕਰਕਰਾ ਲਵੇ, ਫਿਰ ਆਪਣੇ ਕੋਲ ਬੁਲਾ ਲਿਆ ਹੈ ਸਾਡਾ ਬਹੁਤ ਚੰਗਾ ਨਿਕਟ ਵਰਤੀ ਹੈ, ਮਿੱਤਰਾਂ ਵਰਗਾ ਹੈ, ਬੜਾ ਸਹਾਇਕ ਹੈ, ਸੋਹਣੇ ਸਮੇਂ ਤੋਂ ਗੱਲ ਕੀਤੀ ਹੈ, ਪਰ ਇਹ ਵੀ ਤੂੰ ਜਿਹੜਾ ਕੁਛ ਕਰਿਆ ਕਰਾਉਣਾ ਚਾਹੁੰਦਾ ਏ ਹਾਸਲ ਕਿੱਥੋਂ ਕੀਤਾ ਹੈ। ਕਹਿਣਗੇ ਜੀ ਇਹ ਤਾਂ ਸਭ ਕੁਝ ਤੁਹਾਡੀ ਗੁਰੂ ਘਰ ਦੀ ਸੇਵਾ ਵਿੱਚੋਂ। ਕਹਿਣ ਲੱਗੇ ਫਿਰ ਜਿਸ ਗੁਰੂ ਘਰ ਦੇ ਵਿੱਚੋਂ ਇਹ ਹਾਸਲ ਕੀਤਾ ਕਿ ਉਹ ਗੁਰੂ ਕੋਲ ਐਸਾ ਕੁਛ ਕਰਨ ਵਾਸਤੇ ਸਮਰੱਥਾ ਸ਼ਕਤੀ ਹੈ ਨਹੀਂ। ਮਹਾਰਾਜ ਕਹਿੰਦੇ ਵੀ ਤੂੰ ਕਰਤਾਰ ਅੱਗੇ ਮੱਥਾ ਟੇਕ, ਸੀਸ ਝੁਕਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਸ ਵੇਲੇ ਚਰਨਾਂ ਤੇ ਹੱਥ ਲਾ ਕੇ ਮੱਥਾ ਰੱਖ ਕੇ ਮੱਥਾ ਟੇਕਣ ਲੱਗੇ, ਮਹਾਰਾਜ ਨੇ ਉਸੇ ਵੇਲੇ ਸਾਰੀ ਸ਼ਕਤੀ ਖਿੱਚ ਲਈ ਹੈ। ਕਹਿਣ ਲੱਗੇ ਵੀ ਮਤੀ ਦਾਸ ਜਿਹੜਾ ਤੂੰ ਕਹਿੰਦਾ ਸੀ ਉਹ ਕਰਲਾ। ਇਹ ਦੇਖ ਰਿਹਾ ਅੰਦਰ ਝਾਤੀ ਮਾਰ ਕੇ ਵੀ ਹੁਣ ਤੱਕ ਕੁਝ ਨਹੀਂ ਰਿਹਾ ਹੈ। ਜਿਵੇਂ ਜਿਹੜਾ ਕੋਈ ਜਾਲ ਜਾ ਪਾ ਕੇ ਛੀਵਰ ਲੋਕ ਤੇ ਉਹ ਪਾਣੀ ਵਿੱਚੋਂ ਖਿੱਚ ਕੇ ਮੱਛੀਆਂ ਨੂੰ ਕੱਢ ਲੈਂਦੇ, ਇਸ ਤਰ੍ਹਾਂ ਗੁਰੂ ਮਹਾਰਾਜ ਨੇ ਬਸ ਚਰਨਾਂ ਤੇ ਹੱਥ ਲਾਉਣ ਨਾਲ ਹੀ ਸਾਰੀ ਸ਼ਕਤੀ ਖਿੱਚ ਲਈ ਹੈ। ਇਹ ਕਹਿਣ ਲੱਗੇ ਜੀ ਹੁਣ ਤਾਂ ਮੇਰੇ ਕੋਲ ਕੁਝ ਨਹੀਂ ਹੈ। ਗੁਰੂ ਮਹਾਰਾਜ ਕਹਿੰਦੇ ਮਤੀ ਦਾਸ ਕੀ ਤੂੰ ਇਹਨਾਂ ਦੇ ਦੁਸ਼ਟਾਂ ਦੇ ਘਰਾਂ ਦੇ ਵਿੱਚ ਜਾ ਰਾਜ ਭਾਗ ਤੇਜ ਪ੍ਰਤਾ ਬਣਿਆ ਰਹਿਣਾ ਚਾਹੁੰਦਾ ਹੈ ਕਿ ਨਾਸ ਕਰਿਆ ਚਾਹੁੰਦਾ ਹੈ? ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਦਾ ਜਿਹੜਾ ਵੱਡਾ ਬਾਬਰ ਸੀ ਉਹਨੇ ਇੱਛਾ ਕੀਤੀ ਸੀ ਮਹਾਰਾਜ ਸਾਡੇ ਕੁਲ ਦੇ ਵਿੱਚ ਰਾਜ ਭਾਗ ਨਹੀਂ ਹੋਇਆ, ਮੇਰੇ ਵਰਗੇ ਪਿਓ ਦਾਦੇ ਮਹਾਰਾਜ ਸੀ ਬੱਕਰੀਆਂ ਚਾਰਦੇ, ਮਰ ਗਏ ਭੇਡਾਂ ਚਾਰਦੇ, ਜੇ ਪ੍ਰਸੰਨ ਹੋਇਆ ਤੇ ਮਹਾਰਾਜ ਪੁਸ ਦਰ ਪੁਸ ਰਾਜ ਭਾਗ ਦੀ ਬਖਸ਼ਿਸ਼ ਕਰੋ। ਇਹ ਬਾਬਰ ਦਾ ਜਿਹੜਾ ਪਿਤਾ ਤਿਮਰ ਲੰਗ ਸੀ ਉਹ ਕੁਛ ਕਿਹਾ ਸੀ ਤੇ ਗੁਰੂ ਮਹਾਰਾਜ ਨੇ ਕਿਹਾ ਸੀ ਵੀ ਠੀਕ ਹੈ, ਜਿੰਨਾ ਚਿਰ ਨਿਆਂ ਕਰੋਗੇ ਤੁਹਾਡੇ ਕੁਲ ਵਿੱਚ ਰਾਜ ਭਾਗ ਬਣਾ ਰਹੇਗਾ, ਪਰ ਜਦੋਂ ਜ਼ੁਲਮ ਅਤਿਆਚਾਰ ਬੇਇਨਸਾਫੀ ਕਰਨ ਲੱਗ ਪਏ ਫਿਰ ਵੀ ਅਸੀਂ ਇਹ ਰਾਜ ਭਾਗ ਖੋਹ ਲਵਾਂਗੇ। ਇਸ ਕਰਕੇ ਹੁਣ ਇਹਨਾਂ ਨੂੰ ਝੂਠੇ ਕਰਕੇ ਆਸੀਸ ਦਾ ਬਲੀਦਾਨ ਦੇ ਕੇ ਜਿਸ ਗੁਰੂ ਘਰ ਤੋਂ ਇਹਨੇ ਹਾਸਲ ਕੀਤਾ ਉਸੇ ਗੁਰੂ ਘਰ ਤੋਂ ਦੇ ਨਾਲ ਇਹਨਾਂ ਨੇ ਹੁਣ ਦੁਸ਼ਟਾਂ ਨੇ ਅੱਡਾ ਲਾਇਆ ਹੈ, ਆਪਾਂ ਨਾ ਵਰਤਾ ਕੇ ਰੋਣ ਵਾਲੇ ਸਮੇਂ ਵਿੱਚ ਇਹਨਾਂ ਦਾ ਕੋਈ ਨਿਗਾਰਬੰਦ ਨਹੀਂ ਰਹੇਗਾ, ਕੋਈ ਰਾਜ ਭਾਗ ਨਹੀਂ ਰਹੇਗਾ। ਨਾਰਵਾਰਵੰਤ ਨਾ ਰਿਹਾ ਤੇ ਫਿਰ ਆ ਜੋ ਕੁਛ ਕਰ ਰਹੇ ਕਿਵੇਂ ਕਰਨਗੇ, ਇਹ ਨਹੀਂ ਹੋ ਸਕੇਗਾ। ਫਿਰ ਐਸਾ ਕੁਛ ਸੁਣ ਕੇ ਮਤੀ ਦਾਸ ਬਹੁਤ ਪ੍ਰਸੰਨ ਹੋ ਗਿਆ। ਇਹ ਸਾਰੀ ਗੱਲ ਉਹ ਮੁੱਲਾ ਨੇ ਔਰੰਗਜ਼ੇਬ ਨੂੰ ਦੱਸ ਦਿੱਤੀ ਵੀ ਉਹ ਐਂ ਸਿੱਖ ਕਹਿੰਦਾ ਸੀ, ਕਹਿੰਦਾ ਲਿਆਓ ਹੁਣੇ ਉਹਨੂੰ ਤਾਂ ਦੇਈਏ ਸਜ਼ਾ। ਕਹਿੰਦਾ ਦੋ ਫੱਟਿਆਂ ਵਿੱਚ ਬੰਨ ਕੇ ਨਾ ਉਹਨੂੰ ਖੜਾ ਕਰਕੇ ਤੇ ਸਿਰ ਤੇ ਆਰਾ ਰੱਖ ਕੇ ਵਿਚਕਾਰੋਂ ਦੋ ਥਾੜ ਕਰਦੇ ਚੀਰਦੇ ਉਹਨੂੰ, ਜਿਹੜਾ ਕਹਿੰਦਾ ਮੈਂ ਸ਼ਕਤੀਆਂ ਕਰਕੇ ਲਾਹੌਰ ਤੇ ਦਿੱਲੀ ਨੂੰ ਵੱਖਰਾ ਵੱਖਰਾ ਕਰ ਦਿਆਂਗਾ, ਉਲਟਾ ਦਿਆਂਗਾ। ਇਸੇ ਤਰ੍ਹਾਂ ਹੀ ਕੀਤਾ ਗਿਆ ਹੈ, ਦੋ ਫੱਟਿਆਂ ਦੇ ਨਾਲ ਬੰਨ ਲਿਆ ਹੈ ਤੇ ਵਿਚਕਾਰ ਉਹ ਸ਼ੀਸ਼ ਤੇ ਆਹਰਾ ਰੱਖ ਕੇ ਇਹਨੂੰ ਚੀਰਨਾ ਸ਼ੁਰੂ ਕਰ ਦਿੱਤਾ। ਮਤੀ ਦਾਸ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਜਪ ਬਾਣੀ ਦਾ ਜਾਪ ਸ਼ੁਰੂ ਕਰ ਦਿੱਤਾ ਹੈ। ਦੋ ਫਾੜ ਹੋ ਗਿਆ ਸਰੀਰ, ਫਿਰ ਵੀ ਬਾਣੀ ਦਾ ਜਾਪ ਦੋਹਾਂ ਹਿੱਸਿਆਂ ਵਿੱਚੋਂ ਆ ਰਿਹਾ ਹੈ। ਕੋਲ ਖੜੋਤੇ ਜਿਹੜੇ ਲੋਕ ਆ ਉਹ ਦੇਖ ਦੇਖ ਕੇ ਚਰਚ ਹੋ ਰਹੇ ਆ ਵੀ ਇਹ ਤਾਂ ਜਿਵੇਂ ਜੇ ਕੋਈ ਜਿਉਂਦਾ ਹੁੰਦਾ ਇਸ ਤਰ੍ਹਾਂ ਕਲਾਮ ਪੜ੍ਹੀ ਜਾ ਰਿਹਾ ਹੈ, ਨਹੀਂ ਤਾਂ ਕਿਸੇ ਦੇ ਦੋ ਹਿੱਸੇ ਹੋ ਜਾਣ ਫਿਰ ਤਾਂ ਜਿਉਂਦੇ ਹੀ ਨਹੀਂ ਰਹਿੰਦਾ ਹੁੰਦਾ ਹੈ। ਸਾਰੇ ਚਰਜ ਹੋ ਰਹੇ ਸੰਪੂਰਨ ਪਾਠ ਕਰਕੇ ਮਤੀ ਦਾਸ ਮੇਰੇ ਗੁਰਪੁਰੀ ਨੂੰ ਚਲਿਆ ਗਿਆ। ਇਦੋਂ ਦਾਸ ਫਿਰ ਭਾਈ ਦਿਆਲਾ ਜੀ ਦੇ ਸਿਰ ਤੇ ਵੀ ਇਹਨਾਂ ਨੇ ਉਹ ਫਤਵਾ ਜਿਹਾ ਲਾ ਦਿੱਤਾ ਸੀ ਵੀ ਇਹਨੂੰ ਦੇਗ ਵਿੱਚ ਉਬਾਲ ਕੇ ਇਹਨੂੰ ਸ਼ਹੀਦ ਇਉਂ ਕਰ ਦਿਓ। ਇਸੇ ਤਰ੍ਹਾਂ ਇਹਨੇ ਪਾਣਾ ਬਰਤ ਉਹੀ ਕਰਿਆ ਹੈ, ਇਹ ਸ਼ਹੀਦ ਕਰ ਦਿੱਤਾ। ਫਿਰ ਇੱਕ ਸਾਹਿਬ ਚੰਦ ਸੀ ਗੁਰੂ ਮਹਾਰਾਜ ਦੇ ਨਾਲ ਗੁਰਸਿੱਖ ਆਇਆ, ਉਹਨੂੰ ਸਜ਼ਾ ਦੇਣ ਵਾਸਤੇ ਇਹ ਫਤਵਾ ਲਾਇਆ ਵੀ ਰੂਹ ਦਾ ਢੇਰ ਇਕੱਠਾ ਕਰ ਲਓ ਤੇ ਵਿਛਾਲੇ ਸਿੱਖ ਨੂੰ ਬਿਠਾ ਕੇ ਇਰਦ ਗਿਰਦ ਉਹਦੇ ਲਾ ਕੇ ਰੂਹ ਤੇ ਅਗਲਾ ਦੇ ਹੋਇਓ ਇਹਨੂੰ ਰੂਹ ਦੇ ਵਿੱਚ ਜਾਂਦਾ ਸਾੜੋ। ਇਸ ਤਰ੍ਹਾਂ ਇਹ ਤੀਸਰੇ ਨੂੰ ਸ਼ਹੀਦ ਕਰ ਦਿੱਤਾ ਸੀ। ਫਿਰ ਭਾਈ ਉਦਾ ਜੀ ਦਾ ਮਨ ਡੋਲ ਗਿਆ ਸੀ, ਇਹ ਮਹਾਰਾਜ ਦੀ ਮੌਜ ਸੀ ਕਿਉਂਕਿ ਇਹਨੂੰ ਆਨੰਦਪੁਰ ਵੱਲ ਨਹੀਂ ਭੇਜਣਾ ਸੀ ਆਪ ਜੀ ਨੇ, ਨਹੀਂ ਤਾਂ ਗੁਰੂ ਮਹਾਰਾਜ ਦੇ ਨਾਲ ਸ਼ਹੀਦੀ ਦੇਣ ਵਾਸਤੇ ਹੀ ਆਇਆ ਸੀ। ਇਹ ਤਾਂ ਗੁਰੂ ਮਹਾਰਾਜ ਦੀ ਚਾਹਨਾ ਹੈ ਵੀ ਨਹੀਂ ਇਹਨੂੰ ਸ਼ਹੀਦ ਇੱਥੇ ਕਰਨਾ ਹੈ, ਇਹਨੂੰ ਉਧਰ ਭੇਜਣਾ ਹੈ। ਫਿਰ ਕਹਿਣ ਲੱਗਿਆ ਮਹਾਰਾਜ ਕਸੂਤੇ ਫਸ ਗਏ। ਮਹਾਰਾਜ ਕਹਿੰਦੇ ਕਸੂਤਾ ਕਹਿੰਦਾ ਜੇ ਜਾਣਾ ਚਾਹੁੰਦਾ ਜਾ ਸਕਦਾ ਹੈ। ਲੱਗਿਆ ਜੀ ਕੋਤਵਾਲੀ ਵਿੱਚ ਹੈ, ਅਜਿੰਦਰੇ ਲੱਗੇ ਆ, ਤਖਤੇ ਬੰਦ ਹੈ, ਪਾਸੇ ਸਿਪਾਹੀ ਪਹਿਰੇਦਾਰ ਖੜੋਤੇ ਆ, ਜਾਵਾਂਗਾ ਕਵਾਂ? ਮਹਾਰਾਜ ਕਹਿੰਦੇ ਨਹੀਂ, ਹੁਣੇ ਸਭ ਕੁਝ ਭੁੱਲ ਜਾਏਗਾ, ਜਿੰਦਰੇ ਵੀ ਸਿਪਾਹੀ ਵੀ ਕੋਈ ਨਹੀਂ, ਤੂੰ ਜਾ। ਜਦੋਂ ਦੇਖਿਆ ਦੇ ਪੈਰਾਂ ਵਿੱਚ ਬੇੜੀਆਂ ਕੋਈ ਨਹੀਂ, ਉਧਰ ਝਾਕਿਆ ਕੋਤਵਾਲੀ ਦੇ ਦਰਵਾਜ਼ੇ ਜਿੰਦਰੇ ਖੁੱਲ ਗਏ ਆ, ਸਿਪਾਹੀ ਭੂਕ ਨੀਂਦ ਵਿੱਚ ਪੈ ਕੇ ਸੌ ਗਿਆ ਹੈ। ਫਿਰ ਖੁਸ਼ ਹੋ ਗਿਆ ਵੀ ਹੁਣ ਨਿਕਲ ਸਕਦਾ ਹਾਂ। ਕਹਿਣ ਲੱਗਿਆ ਦੱਸੋ ਮਹਾਰਾਜ ਕੀ ਹੁਕਮ ਹੈ? ਮੈਂ ਜਾਊਂਗਾ ਆਨੰਦਪੁਰ, ਆਪ ਸਾਹਿਬ ਜੀ ਦੇ ਸਾਹਿਬਜ਼ਾਦੇ ਨੂੰ ਕੀ ਸੁਨੇਹਾ ਦੇਵਾਂ, ਆਪ ਜੀ ਦੀ ਮਾਤਾ ਤੇ ਦਾਦੀ ਜੀ ਨੂੰ ਕੀ ਕੁਝ ਆਖਾਂ? ਉਹ ਆਪ ਜੀ ਨੇ ਜਾਂਦਿਆਂ ਹੋਇਆ ਭਾਈ ਉਦਾ ਜੀ ਨੂੰ ਕਿਹਾ ਸੀ ਵੀ ਤੂੰ ਸਾਡੇ ਮਾਤਾ ਨਾਨਕੀ ਜੀ ਨੂੰ ਕਹਿਣਾ ਵੀ ਐਸਾ ਹੀ ਇਹ ਇਹ ਭਾਣਾ ਹੀ ਹੈ, ਜੇ ਭਲਾ ਤੁਹਾਡੇ ਕੋਲ ਹੁੰਦੇ ਫਿਰ ਵੀ ਸ੍ਰੀ ਸ਼ਾਹ ਜਾਣਾ ਹੀ ਜਾਣਾ ਸੀ, ਜੇ ਇੱਥੇ ਜਾ ਰਿਹਾ ਇਹ ਜ਼ੁਲਮ ਰਾਜ ਦੀ ਚੁਰਪੁੱਟੀ ਜਾਏਗੀ, ਤੇ ਪਤਨੀ ਨੂੰ ਕਹਿਣਾ ਵੀ ਕੋਈ ਚਿੰਤਾ ਨਹੀਂ ਕਰਨੀ, ਇਹ ਕੋਈ ਅਣਹੋਣੀ ਗੱਲ ਤਾਂ ਨਹੀਂ ਹੈ ਨਾ, ਇਹ ਤਾਂ ਸੰਸਾਰ ਦੇ ਜੀਵਾਂ ਨਾਲ ਸਭ ਸਰੀਰਾਂ ਨਾਲ ਇਸ ਗੱਲ ਹੁੰਦੀ ਹੋਈ ਹੈ। ਇਸ ਕਰਕੇ ਸਾਰਿਆਂ ਨੇ ਸ਼ੋਕ ਗਮ ਤੋਂ ਰਹਿਤ ਰਹਿਣਾ ਹੈ, ਪਾਣੀ ਵਿੱਚ ਰਜਾ ਵਿੱਚ ਰਾਜੀ ਰਹਿਣਾ ਹੈ। ਇਸ ਤਰ੍ਹਾਂ ਭਾਈ ਉਦਾ ਜੀ ਨੂੰ ਕਹਿ ਕੇ ਤੋਰ ਦਿੱਤਾ ਸੀ। ਇਹ ਆ ਕੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਿਲੇ ਸੀ, ਪਰ ਕਵੀ ਜੀ ਨੂੰ ਜਿਵੇਂ ਪ੍ਰਸੰਗ ਦਾ ਪਤਾ ਚੱਲਿਆ, ਕਿਸੇ ਨੇ ਦੱਸਿਆ, ਉਵੇਂ ਉਹਨਾਂ ਨੇ ਲਿਖ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਖਨੌਰ ਵਿੱਚ ਸੀ, ਮਾਤਾ ਤੇ ਦਾਦੀ ਵੀ ਇੱਥੇ ਹੀ ਸਨ, ਵੀ ਇੱਥੇ ਭਾਈ ਉਦਾ ਜੀ ਗਏ, ਇੱਥੇ ਆ ਕੇ ਦੱਸਿਆ ਉਹ ਪ੍ਰਸੰਗ ਜਿਵੇਂ ਕਵੀ ਜੀ ਨੇ ਲਿਖਿਆ ਆਪਾਂ ਉਸ ਤਰ੍ਹਾਂ ਸੁਣ ਰਹੇ ਹਾਂ, ਤੇ ਨਾਲ ਜਿਵੇਂ ਸੰਪਰਦਾ ਵਿੱਚ ਪੜ੍ਹਨ ਸਮੇਂ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਵੀ ਇਹ ਸਾਰਾ ਕੁਛ ਆਨੰਦਪੁਰ ਦੇ ਵਿੱਚ ਹੀ ਹੋਇਆ ਸੀ, ਉੱਥੇ ਹੀ ਭਾਈ ਉਦਾ ਜੀ ਗਏ ਸੀ, ਉੱਥੋਂ ਹੀ ਅੱਗੇ ਫੇਰ ਜਿਹੜੇ ਗੁਰੂ ਕੇ ਸਿੱਖ ਹੈ ਗੁਰੂ ਮਹਾਰਾਜ ਦੀ ਕੋਲ ਖਬਰ ਸਾਰ ਲੈਂਦੇ ਲੈਣ ਵਾਸਤੇ ਆਉਂਦੇ ਰਹੇ ਇੱਥੋਂ ਆਨੰਦਪੁਰ ਤੋਂ ਹੀ ਭਾਈ ਜੈਤਾ ਜੀ ਤੇ ਫਿਰ ਦਿੱਲੀ ਵਿੱਚ ਖਬਰ ਸਾਰ ਲੈਣ ਲਈ ਗਏ ਸਨ। ਇਹਨਾਂ ਦੇ ਰਾਹੀਂ ਫਿਰ ਉਹ ਗੁਰੂ ਮਹਾਰਾਜ ਦਾ ਜਿਹੜਾ ਸੀਸ ਹੈ ਸ੍ਰੀ ਕੀਰਤਪੁਰ ਸਾਹਿਬ ਆਇਆ। ਕੀਰਤਪੁਰ ਸਾਹਿਬ ਤੋਂ ਸੋਹਣੀ ਪਾਲਕੀ ਵੀ ਸਜਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਤੇ ਕੀਰਤਨ ਕਰਦੇ ਹੋਏ ਆਨੰਦਪੁਰ ਸਾਹਿਬ ਲੈ ਕੇ ਗਏ ਸੀ। ਉੱਥੇ ਫਿਰ ਆਪ ਜੀ ਦਾ ਸੀਸ ਦਾ ਉਰੇ ਗੁਰਮਤਿ ਮਰਯਾਦਾ ਅਨੁਸਾਰ ਸੰਸਕਾਰ ਕੀਤਾ ਸੀ। ਉਹ ਪ੍ਰਸੰਗ ਸਾਰੇ ਇੱਥੇ ਲੜੀਵਾਰ ਵਿੱਚ ਆਉਣੇ ਹਨ। ਜਿਵੇਂ ਇੱਥੇ ਪ੍ਰਸੰਗ ਕਵੀ ਜੀ ਨੇ ਲਿਖਿਆ ਉਹ ਜਿਵੇਂ ਆ ਰਿਹਾ ਹੈ ਉਹ ਆਪਾਂ ਸੁਣੀਏ। ਮਨ ਲਾ ਕੇ
ਦੋਨੋਂ ਮਾਤਨ ਸੋ ਕਹਿਬੈ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਇਹ ਭਾਈ ਉਦਾ ਜੀ ਸਿੱਖ ਗਏ ਸਾਰੀ ਗੱਲ ਦੱਸੀ ਹੈ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੋਵੇਂ ਮਾਤਾਵਾਂ ਦੇ ਸਾਥ ਬਚਨ ਕਿਹਾ ਭਾਵ ਆਪਣੀ ਮਾਂ ਤੇ ਦਾਦੀ ਦੇ ਸਾਥ ਬਚਨ ਕਹੇ।
ਮਾਨਹ ਬਾਕ ਚਿੰਤ ਕੋ ਹੈ
ਸਾਨੂੰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਮੰਨਣੇ ਚਾਹੀਦੇ ਹੈ। ਸਾਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ।
ਇਹ ਕਹਾ ਲਗ ਦੁਰ ਹਮ ਰਹੇ।
ਮਾਤਾ ਤੇ ਦਾਦੀ ਦੱਸੋ ਇਸ ਵਿੱਚ ਕਿੰਨਾ ਚਿਰ ਲੋਕੇ ਛਿਪਕੇ ਰਹਾਂਗੇ।
ਚਿਤ ਕੋ ਪਲਟਾ ਲੈ ਬੇਚਹਿ।
ਸਾਡਾ ਖਿਆਲ ਸੁਣੋ ਵੀ ਅਸੀਂ ਤਾਂ ਆਪਣੇ ਪਿਤਾ ਨੂੰ ਜਿਵੇਂ ਇਹਨਾਂ ਨੇ ਕੀਤਾ ਉਹਦਾ ਪੂਰਾ ਪੂਰਾ ਬਦਲਾ ਲੈਣਾ ਚਾਹੁੰਦੇ ਹਾਂ।
ਕਰੋ ਤੁਰਕ ਕੀ ਜਰਾ ਉਖਾਰਨ।
ਜਿਹੜੇ ਜ਼ੁਲਮ ਰਾਜ ਵਾਲੇ ਤੁਰਕ ਹੈ ਇਹਨਾਂ ਦੀਆਂ ਰਾਜ ਭਾਗ ਦੀਆਂ ਜੜਾਂ ਅਸੀਂ ਪੁੱਟ ਦੇਣਾ ਕਰਾਂਗੇ।
ਮਾਰਨ ਕਰੋ ਜੰਗ ਰਚਦਾਰ।
ਬੜਾ ਭਿਆਨਕ ਜਿਹੜਾ ਜੰਗ ਹੈ ਸ਼ੁਰੂ ਕਰਕੇ ਸਾਰੇ ਦੁਸ਼ਟਾਂ ਜਾਲਮਾਂ ਨੂੰ ਮੈਂ ਮਾਰਨਾ ਕਰਾਂਗਾ।
ਅਬ ਲਖ ਨੌਰ ਵਿਖੇ ਨਹਿ ਬਸਣਾ।
ਇਸ ਕਰਕੇ ਅਸੀਂ ਹੁਣ ਲਖਨੌਰ ਦੇ ਵਿੱਚ ਬਿਲਕੁਲ ਨਹੀਂ ਰਹਿਣਾ ਹੈ ਬਸਣਾ ਹੈ।
ਉਚਰਿਓ ਪਿਤਾ ਆਪ ਜੋ ਰਸਨਾ।
ਪਿਤਾ ਨੇ ਆਪ ਹੀ ਰਸਨਾ ਤੂੰ ਜਵਾਨ ਤੂੰ ਕਹਿ ਦਿੱਤਾ ਵੀ ਤੁਸੀਂ ਆਨੰਦਪੁਰ ਛੇਤੀ ਚਲੇ ਜਾਓ।
ਸੁਣ ਦੁਆ ਮਾਤਨ ਡਰ ਕੋ ਪਾਵੇ।
ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਐਸੇ ਬਚਨ ਵੀਰ ਅਸੀਂ ਸੁਣ ਕੇ ਦੋਵੇਂ ਮਾਤਾਵਾਂ ਸਤਿਗੁਰੂ ਨੂੰ ਡਰ ਪਾਉਂਦੇ ਡਰਾਉਂਦੇ।
ਬਹੁ ਬਿਦ ਕਹਿ ਸੁਤ ਕੋ ਸਮਝਾਵੇ।
ਬਹੁਤ ਤਰ੍ਹਾਂ ਦੀਆਂ ਗੱਲਾਂ ਕਹਿ ਕਹਿ ਕੇ ਆਪਣੇ ਸਪੁੱਤਰ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਝਾਉਂਦੀਆਂ।
ਇਸ ਬਿਦ ਕਹੋ ਨਾ ਕਿਸੈ ਸੁਣਾਵੋ।
ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹੋ ਜਿਹੇ ਬਚਨ ਤੁਸੀਂ ਉੱਚੀ ਉੱਚੀ ਕਹਿ ਕੇ ਕਿਸੇ ਨੂੰ ਨਾ ਸੁਣਾਓ।
ਗਾਹ ਹੈ ਨਾ ਆਏ ਥਿਰਹੋ ਇਸ ਥਾਵੋ।
ਕਿਤੇ ਆ ਕੇ ਸਾਨੂੰ ਫੜੀ ਨਾ ਲਵੇ ਤੇ ਇਸੇ ਤਰ੍ਹਾਂ ਇਸੇ ਥਾਂ ਕਰੀ ਟਿਕੇ ਰਹੋ।
ਨਹਿ ਕੋ ਜਾਣੈ ਵਾਸ ਕਰਨ ਤੇ।
ਲਖਨੌਰ ਵਿੱਚ ਨਿਵਾਸ ਕਰਦਿਆਂ ਸਾਨੂੰ ਕੋਈ ਨੀ ਕੋਈ ਜਾਣਦਾ ਹੈ।
ਬਸ ਹੋ ਇਕਾਂਕੀ ਥਲ ਸੁਖਵੰਤੇ।
ਸੁਖ ਵਾਲਾ ਥਾਂ ਇੱਥੇ ਇਕਾਂਤ ਹੋ ਕੇ ਇਕੱਲੇ ਹੋ ਕੇ ਘਰ ਵਿੱਚ ਤੁਸੀਂ ਰਿਹਾ ਕਰੋ।
ਸੁਣ ਗੁਰ ਮਾਤਨ ਕੋ ਤਬ ਕਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਦੋਵੇਂ ਮਾਤਾਵਾਂ ਤੋਂ ਸੁਣ ਕੇ ਕਹਿੰਦੇ ਹਨ
ਪਿਤ ਬਚਪਾ ਪਰ ਹਮ ਨਿਸਚਾ ਹੈ।
ਮਾਤਾ ਗੁਜਰੀ ਜੀ ਹੇ ਦਾਦੀ ਜੀ ਸਾਨੂੰ ਤਾਂ ਪਿਤਾ ਗੁਰੂ ਦੇ ਬਚਨਾਂ ਉੱਪਰ ਪੂਰਾ ਭਰੋਸਾ ਹੈ।
ਕਹੈ ਸੋ ਹੋਏ ਭਵਿੱਖਤ ਮਾਹੀ।
ਕਹਿੰਦੇ ਹੈ ਮਾਤਾ ਜੀ ਜਿਹੜਾ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ
ਅਟਲ ਬਾਕ ਸੋ ਡੋਲਹਿ ਨਾ।
ਉਹਨਾਂ ਦੇ ਅਟਲ ਬਚਨ ਹੈ ਉਹ ਨੀ ਕਿਤੇ ਇੱਧਰ ਡੋਸ ਇੱਧਰ ਉੱਧਰ ਨੀ ਹੋਣੇ ਹਨ ਉਹ ਤਾਂ ਹੋ ਕੇ ਰਹਿਣੇ ਹਨ।
ਕਿਉਂ ਵਿਖਾ ਖਾਦ ਮਹਿ ਚਿੰਤਾ ਕਰੋ।
ਐਵੇਂ ਕਹਿੰਦੇ ਬਖਾਦ ਵਿੱਚ ਪੈ ਕੇ ਕਲੇਸ਼ ਵਿੱਚ ਪੈ ਕੇ ਉਖਿਆਈ ਵਿੱਚ ਪੈ ਕੇ ਚਿੰਤਾ ਜੀ ਤੁਸੀਂ ਕਰੀ ਜਾ ਰਹੇ ਹੋ।
ਹੋਏ ਕਲਿਆਣ ਹਿਰਦੈ ਨਹਿ ਡਰੋ।
ਹਾਂ ਪਿਤਾ ਗੁਰੂ ਜੀ ਦੀ ਕਿਰਪਾ ਕਰਕੇ ਸਭ ਤਰ੍ਹਾਂ ਕਰਕੇ ਸੁਖ ਖੈਰ ਹੋਏਗੀ ਹਿਰਦੇ ਵਿੱਚ ਕੋਈ ਡਰੋ ਭੈ ਨਾ ਕਰੋ।
ਸਕਲ ਕਲਾ ਸਮਰੱਥ ਉਦਾਰੇ।
ਸਾਡੇ ਪਿਤਾ ਸਤਿਗੁਰੂ ਜੀ ਸਰਵ ਕਲਾ ਸਮਰੱਥ ਹੈ ਬੜੇ ਭਾਰੀ।
ਚਾਹੇ ਸੁਖ ਕਰੇ ਸੁ ਪਿਤਾ ਹਮਾਰੇ।
ਸਾਡੇ ਪਿਤਾ ਸਤਿਗੁਰੂ ਜਿਵੇਂ ਚਾਹੁਣ ਕਰ ਕਰਾ ਸਕਦੇ ਹਨ।
ਆਪਹ ਜਾਏ ਕੈਦ ਮਹਿ ਪਰੇ,
ਆਪ ਹੀ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਪਿਤਾ ਜੀ ਜਾ ਕੇ ਕੈਦ ਵਿਚ ਪੈ ਗਏ।
ਆਪਹ ਤਨ ਤਜਬੇ ਉਰ ਤਰੇ,
ਆਪ ਹੀ ਕਹਿੰਦੇ ਇਸ ਬਹਾਨੇ ਆਪਣਾ ਸਰੀਰ ਛੱਡਣ ਵਾਸਤੇ ਉੱਥੇ ਤਿਆਰ ਹੋ ਗਏ। ਇਸ ਤਰ੍ਹਾਂ ਕੌਤਕ ਭਾਣਾ ਵਰਤਾ ਲਿਆ ਹੈ।
ਸਭ ਕੇ ਅਹਿ ਸਹਾਇਕ ਸੋਏ,
ਮਾਤਾ ਦਾਦੀ ਜੀ ਸਾਡੇ ਪਿਤਾ ਤਾਂ ਸਾਰਿਆਂ ਦੀ ਸਹਾਇਤਾ ਕਰਨ ਵਾਲੇ ਹਨ।
ਤਿੰਨ ਹਿਤ ਜਤਨ ਕਰਹਿ ਕਿਆ ਕੋਇ,
ਇਹਨਾਂ ਨੂੰ ਕੈਦ ਵਿਚੋਂ ਛੁਡਾ ਕੇ ਲਿਆਈਏ, ਉਸੀ ਨਾ ਉੱਥੇ ਤਿਆਗਣ, ਉਹਨਾਂ ਵਾਸਤੇ ਭਲਾ ਸਾਡੇ ਵਰਗਾ ਕੀ ਕੋਈ ਯਤਨ ਕਰੇ, ਹੀਲਾ ਕਰੇ।
ਭਜ ਹੈ ਰਚ ਹੈ ਜਗਤ ਕਹੁ ਸਾਰੇ,
ਭੰਜੈ ਕਹਿੰਦੇ ਉਹ ਸੰਸਾਰ ਨੂੰ ਤੋੜ ਸਕਦੇ ਹੈ, ਸਾਰੇ ਸੰਸਾਰ ਨੂੰ ਰਚ ਵੀ ਸਕਦੇ ਹੈ।
ਤਿੰਨ ਆਗੈ ਕਿਆ ਤੁਰਕ ਵਿਚਾਰੇ,
ਐਸੇ ਸਾਡੇ ਪਿਤਾ ਗੁਰੂ ਸਮਰੱਥ ਦੇ ਅੱਗੇ ਆਏ ਜਿਹੜੇ ਜ਼ੁਲਮ ਕਰਨ ਵਾਲੇ ਮੁਸਲੇ, ਭਲਾ ਕੀ ਵਿਚਾਰੇ।
ਏਕ ਵਾਕ ਤੇ ਨਾਸ ਕਰੰਤੇ,
ਸਾਡੇ ਪਿਤਾ ਚਾਣ ਤੱਕ ਬਚਨ ਨਾਲ ਹੀ ਇਹਨਾਂ ਦਾ ਨਾਸ ਕਰ ਸਕਦੇ।
ਪੀਰ ਅਮੀਰ ਨਹੀਂ ਉਭਰੰਤੇ,
ਇਹਨਾਂ ਮੁਸਲਮਾਨਾਂ ਦਾ ਕੋਈ ਪੀਰ ਨੀ ਬਚ ਸਕਦਾ, ਅਮੀਰ ਜਿਹੜਾ ਕੋਈ ਪਾਤਸ਼ਾਹ ਨੀ ਬਚ ਸਕਦਾ।
ਤਿੰਨ ਹਿਤ ਚਿੰਤਾ ਕਰਨ ਉਪਾਏ,
ਆਪਣੇ ਪਿਤਾ ਦੇ ਵਾਸਤੇ ਜਿਹੜਾ ਕੋਈ ਚਿੰਤਾ ਕਰਨੀ, ਉਹਨਾਂ ਨੂੰ ਬਚਾਉਣ ਵਾਸਤੇ ਕੋਈ ਉਪਰਾਲੇ ਹੀਲੇ ਕਰਨੇ।
ਅਹ ਬਾਦ ਸੋ ਨਿਸ਼ਫਲ ਜਾਏ,
ਸਾਡੀ ਮਾਤਾ ਗੁਜਰੀ ਅਥਾ ਦਾਦੀ ਨਾਨਕੀ ਜੀ ਉਹ ਵਾਰ ਵਿਅਰਥੀ ਐਵੇਂ ਨਿਸ਼ਫਲ ਹੀ ਜਾਣਗੇ ਸਾਰੇ ਹੀਲੇ ਕੀਤੇ।
ਇਤਿਆਦਿ ਬਹੁ ਕਹਿ ਸਮਝਾਈ,
ਇਸ ਤਰ੍ਹਾਂ ਦੇ ਬਚਨ ਨਿਰਭਰਤਾ ਵਾਲੇ ਕਹਿ ਕੇ ਮਾਤਾ ਤੇ ਦਾਦੀ ਨੂੰ ਬਹੁਤ ਤਰ੍ਹਾਂ ਕਰਕੇ ਸਮਝਾਇਆ ਬੁਝਾਇਆ।
ਸੁਤ ਤੇ ਸੁਨ ਕੁਛ ਧੀਰਜ ਪਾਈ,
ਹਾਂ ਮਾਤਾ ਗੁਰੂ ਜੀ ਨੂੰ ਸੁਪੁੱਤਰ ਤੋਂ ਐਸੇ ਭਰੋਸੇ ਵਾਲੇ ਨਿਰਭੈਤਾ ਵਾਤੇ ਬਚਨ ਸੁਣ ਕੇ ਕੋਈ ਧੀਰਜ ਪਾਇਆ ਵੀ ਸੱਚ ਕਹਿ ਰਹੇ।
ਪਠੇ ਅਨੰਦਪੁਰ ਕੋ ਨਰ ਫੇਰ,
ਫੇਰ ਮਾਤਾ ਗੁਜਰੀ ਜੀ ਨੇ ਆਪਣੀ ਸੱਸ ਨਾਲ ਸਲਾਹ ਕਰਕੇ ਅਨੰਦਪੁਰ ਸਾਹਿਬ ਨੂੰ ਕੁਝ ਪੁਰਸ਼ ਭੇਜੇ ਹਨ।
ਵਾਹੇ ਨਹਿਤ ਮੰਗ ਵਾਵਨ ਕੇ,
ਰਾਹ ਵੀ ਜਿਹੜੀਆਂ ਸਵਾਰੀਆਂ ਰਸ ਹੈ ਡੋਲੇ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਸੋਹਣਾ ਘੋੜਾ ਹੈ ਸਵਾਰੀਆਂ ਮੰਗਾਉਣ ਵਾਸਤੇ।
ਸ੍ਰੀ ਗੁਜਰੀ ਕਹਿ ਤੇ ਸਮਝਾਇਓ,
ਜਿਹੜੇ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਸਨ ਪੁਰਸ਼, ਉਹਨਾਂ ਨੂੰ ਮਾਤਾ ਗੁਰੂ ਜੀ ਨੇ ਕਹਿ ਕੇ ਸਮਝਾਇਆ ਹੈ।
ਮਮ ਭਰਾਤਾ ਸੰਗ ਦੇਹ ਅਲਾਇਓ,
ਮੇਰੇ ਭਰਾਤਾ ਭਰਾ ਕਿਰਪਾਲ ਚੰਦ ਜੀ ਅਨੰਦਪੁਰ ਸਾਹਿਬ ਰਹਿ ਰਹੇ, ਉਹਨਾਂ ਨੂੰ ਜਾ ਕੇ ਇਸ ਤਰ੍ਹਾਂ ਕਹਿ ਦੇਣਾ,
ਏਕ ਤੁਰੰਗ ਮੋਲ ਵੱਢ ਕੇਰਾ,
ਏ ਕਿਰਪਾਲ ਚੰਦ ਇੱਕ ਬਹੁਤੇ ਮੁੱਲ ਦਾ ਜਿਹੜਾ ਕੀਮਤੀ ਘੋੜਾ ਹੈ,
ਲੈ ਆਵੋ ਸ਼ਿੰਗਾਰ ਵਡੇਰਾ।
ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਵਾਰੀ ਵਾਸਤੇ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਸ਼ਿੰਗਾਰ ਕੇ ਲੈ ਆਉਣਾ ਤੁਸੀਂ।
ਬ੍ਰਿਖ ਬਨ ਜੋ ਰਹੁ ਸਯੰਦਨ ਅਨ,
ਇਸੇ ਤਰ੍ਹਾਂ ਜਿਹੜਾ ਕੋਈ ਰਾਜ ਨਾਲ ਚੰਗੇ ਬਲ ਵਾਲੇ ਬੈਲ ਜੋੜ ਕੇ ਲੈ ਆਉਣਾ।
ਨਾਰ ਬ੍ਰਿੰਦਨ ਲੈ ਕਰ ਪ੍ਰਸਥਾਨ,
ਬਹੁਤੇ ਲੋਕਾਂ ਨੂੰ ਅਨੰਦਪੁਰ ਤੋਂ ਲੈ ਕੇ ਫੇਰ ਚੱਲ ਕੇ ਲਖਨੌਰ ਆਉਣਾ।
ਜਥਾ ਗੁਰਨ ਕੀ ਦਸ਼ਾ ਸੁਣਾਵੋ,
ਬਾਕੀ ਮੇਰੇ ਭਰਾ ਕਿਰਪਾਲ ਚੰਦ ਨੂੰ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹ ਦਿੱਲੀ ਵਿਚ ਹਾਲਤ ਹੈ, ਉਹ ਵੀ ਉਹਨੂੰ ਸੁਣਾ ਦੇਣੀ।
ਸੁਣ ਚੱਲ ਪਰ ਹੈ ਪਰਹੋ ਨਹੀਂ ਬਿਲ ਮਾਵੋ,
ਨੂੰ ਕਹਿਣਾ ਵੀ ਸੁਣਦਿਆਂ ਸਾਰ ਅਨੰਦਪੁਰ ਤੋਂ ਲਖਵੋਰ ਵੱਲ ਨੂੰ ਚੱਲ ਪੈਣਾ, ਦੇਰੀ ਨਹੀਂ ਕਰਨੀ ਹੈ।
ਇਤਿਆਦਿਕ ਦੇ ਅਪਰ ਸੰਦੇਸ਼,
ਮਾਤਾ ਗੁਜਰੀ ਨੇ ਇਸ ਤੋਂ ਆ ਲੈ ਕੇ ਹੋਰ ਜਿਹੜੇ ਸੁਨੇਹੇ ਹਨ ਦੇ ਕੇ,
ਹਿਰਦੇ ਬਸੂਰਤ ਕਸ਼ਟ ਵਿਸ਼ੇਸ਼,
ਜਦੋਂ ਪੁਰਸ਼ ਅਨੰਦਪੁਰ ਨੂੰ ਚਲੇ ਗਏ ਬਾਅਦ ਵਿਚ ਮਾਤਾ ਜੀ ਬਹੁਤੇ ਦੁੱਖ ਕਰਕੇ ਹਿਰਦੇ ਵਿਚ ਝੂਰ ਰਹੇ।
ਸਤਿਗੁਰ ਕੀ ਦਿਸ਼ ਚਿਤਵਤ ਕਹਨੀ,
ਗੁਜਰੀ ਜੀ ਆਪਣੇ ਪ੍ਰਤੀ ਸਤਿਗੁਰਾਂ ਦੀ ਤਰਫ ਬਹੁਤ ਹੀ ਸੋਚਦੀ ਹੈ।
ਕਹਾ ਕਰੀ ਹੈ ਪ੍ਰਭ ਜਗਤ ਨੀ,
ਇਹ ਸਾਰੇ ਸੰਸਾਰ ਦੇ ਮਾਲਕ ਪ੍ਰਤੀ ਸਤਿਗੁਰੂ ਆਪ ਜੀ ਨੇ ਕੀ ਗੱਲ ਕੀਤੀ ਕਰੀ ਹੈ।
ਸਾਸ ਨਿਕਟ ਦ੍ਰਿਗ ਤੇ ਜਲ ਛੋਰਤ,
ਆਪਣੀ ਸਾਸ ਨਾਨਕੀ ਦੇ ਕੋਲ ਬੈਠ ਚੜ੍ਹ ਕੇ ਗੁਜਰੀ ਜੀ ਨੇਤਰਾਂ ਵਿਚੋਂ ਜਲ ਛੱਡਦੀ ਹੈ।
ਹੁਣ ਹਾਰ ਨਾ ਹਿੰਨ ਕੋ ਮੋਰ,
ਜਿਹੜੀ ਹੁਣ ਹਾਰ ਹੈ ਉਹਨੂੰ ਕੋਈ ਮੋੜ ਨਹੀਂ ਸਕਦਾ।
ਬ੍ਰਿਧਾ ਅਧਿਕ ਸੁਤ ਸੁਤ ਪ੍ਰਸੰਗ,
ਉਧਰ ਮਾਤਾ ਨਾਨਕੀ ਜੀ ਬਹੁਤ ਬਿਰਧ ਅਵਸਥਾ ਵਿਚ ਹੋ ਗਈ ਆਪਣੇ ਪੁੱਤਰ ਦਾ ਵੀ, ਉਹ ਕੋਤਵਾਲੀ ਵਿਚ ਜਾ ਕੇ ਪਏ ਨੇ ਉਹ ਪ੍ਰਸੰਗ ਸੁਣ ਕੇ।
ਸੰਕਟ ਦੀਰਘ ਵਿਆਪਤ ਅੰਗ,
ਮਾਤਾ ਨਾਨਕੀ ਜੀ ਦੇ ਅੰਗਾਂ ਵੀ ਸਰੀਰ ਵਿਚ ਬੜਾ ਭਾਰੀ, ਕਹਿੰਦੇ ਦੁੱਖ ਵਿਆਪ ਰਿਹਾ, ਦੁੱਖ ਲੱਗ ਰਿਹਾ ਹੈ।
ਢਿੱਗ ਮਸੰਦ ਜੇਠਾ ਸਮਝਾਵੇ,
ਜਿਹੜਾ ਗੁਰੂ ਘਰ ਦਾ ਮਸੰਦ ਭਾਈ ਜੇਠਾ ਜੀ ਹੈ, ਉਹ ਮਾਤਾ ਨਾਨਕੀ ਜੀ ਦੇ ਕੋਲ ਬੈਠ ਕੇ ਸਮਝਾਉਂਦਾ ਬਜਾਉਂਦਾ।
ਸਤਿਗੁਰ ਕਰ ਹੈ ਜਥਾ ਉਰ ਭਾਵੇ,
ਮਾਤਾ ਨਾਨਕੀ ਜੀ ਸਤਿਗੁਰੂ ਜਿਵੇਂ ਹਿਰਦੇ ਨੂੰ ਭਾਵੇ ਉਵੇਂ ਕਰ ਸਕਦੇ।
ਤਉ ਅੰਤ ਤਨ ਕੋ ਨਿਜ ਜਾਨ,
ਮਾਤਾ ਜੀ ਤਾਂ ਵੀ ਉਹਨਾਂ ਨੇ ਆਪਣੇ ਸਰੀਰ ਦੇ ਛੱਡਣ ਦਾ ਅੰਤ ਦਾ ਸਮਾਂ ਜਾਣ ਕੇ,
ਤੁਰਕ ਤੇਜ ਕੋ ਚਾਹਤ ਹਾਨ,
ਉਹ ਜਿਹੜਾ ਤੁਰਕਾਂ ਜਾਲਮਾਂ ਦਾ ਤੇਜ ਪ੍ਰਤਾਪ ਹੈ ਉਹਨੂੰ ਨਾਸ਼ ਕਰਿਆ ਚਾਹੁੰਦੇ ਹਨ।
ਤੁਮ ਕਹੋ ਹੋਤ ਸਨੇਹ ਕਨੇਰੇ,
ਮਾਤਾ ਨਾਨਕੀ ਜੀ ਤੁਹਾਨੂੰ ਉਹਨਾਂ ਦਾ ਬਹੁਤ ਮੋਹ ਪ੍ਰੇਮ ਹੁੰਦਾ।
ਗੁਰ ਕੇ ਹਰਖ ਸ਼ੋਕ ਨਹਿ ਨੇਰੇ,
ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਜਿਹੜਾ ਸ਼ੋਕ ਹੈ ਖੁਸ਼ੀ ਕੋਈ ਨੇੜੇ ਵੀ ਨੀ ਖੜਕਦੀ ਹੈ।
ਤਉ ਤਿਨਹੇ ਕੇ ਨਿਤ ਅਨਸਾਰੀ,
ਇਸ ਮਾਤਾ ਜੀ ਸਾਨੂੰ ਉਹਨਾਂ ਦੇ ਹਮੇਸ਼ਾ ਅਨਸਾਰੀ ਹੋ ਕੇ ਰਹਿਣਾ ਚਾਹੀਦਾ।
ਰਹਿਬੋ ਆਚੀ ਹਿਰਦੈ ਵਿਚਾਰੀ,
ਹਿਰਦੇ ਵਿਚ ਚੰਗੀ ਗੱਲ ਸੋਚੀ ਵਿਚਾਰੀ ਜਾਂਦੀ ਹੈ ਵੀ ਉਹਨਾਂ ਦੇ ਰਜਾ ਵਿਚ ਰਹਿਣਾ ਸਾਨੂੰ ਠੀਕ ਹੈ।
ਤਿੰਨ ਸਥਾਨ ਅਬ ਸਾਹਿਬ ਜਾਦਾ,
ਬਾਕੀ ਮਾਤਾ ਜੀ ਦੇਖੋ ਹੁਣ ਉਹਨਾਂ ਦੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਹਿਬਜ਼ਾਦੇ ਹਨ।
ਪ੍ਰਤ ਪਾਰੋ ਸਭ ਦੇ ਅਹਿਲਾਦਾ,
ਇਹਨਾਂ ਨੂੰ ਚੰਗੀ ਤਰ੍ਹਾਂ ਪਾਲਾ ਪੋਸ ਹੋਏ ਵੱਡਾ ਕਿ ਸਾਨੂੰ ਬੜਾ ਆਨੰਦ ਖੁਸ਼ੀਆਂ ਦੇਣਗੇ।
ਜਥਾ ਕਹਿ ਕਰੀਏ ਤਿਮ ਬਾਤੀ,
ਸਾਹਿਬਜ਼ਾਦੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਹੋਵੇ ਮਾਤਾ ਜੀ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ।
ਦੇਖਤ ਰਹੀ ਹੈ ਸੀਤਲ ਛਾਤੀ,
ਆਪਣੇ ਸਪੁੱਤਰ ਨੂੰ ਦੇਖਦੇ ਰਹੀਏ ਤੇ ਆਪਣੇ ਦਿਲ ਨੂੰ ਠੰਡਾ ਕਰਦੇ ਰਹੀਏ।
ਕਬ ਕਬ ਜੇਠਾ ਕਹਿ ਪਰ ਚਾਵੇ,
ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਭਾਈ ਜੇਠਾ ਜੀ ਕਹਿ ਕਹਿ ਕੇ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਜੀ ਨੂੰ ਪਰਚਾਉਂਦਾ ਇਸ ਪਾਸੇ।
ਸਕਲ ਬਿਦਨ ਕੀ ਸੇਵ ਕਮਾਵੇ,
ਇਸੇ ਤਰ੍ਹਾਂ ਸਭ ਤਰ੍ਹਾਂ ਦੀ ਜਿਹੜੀ ਸੇਵਾ ਉਹ ਵੀ ਕਮਾਉਂਦਾ ਕਰਦਾ ਹੈ।
ਅਪਰ ਕਥਾ ਲਖਨੌਰ ਜੁਕੀਨ,
ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਥੇ ਰਹਿ ਕੇ ਹੋਰ ਜਿਹੜੇ ਕੌਤਕ ਕੀਤੇ, ਹੋਰ ਜਿਹੜੀ ਇੱਥੇ ਕਥਾ ਹੈ ਨਾ,
ਵਰਣਨ ਕਰੋ ਪ੍ਰੇਮ ਰਸ ਪੀਨ,
ਕਵੀ ਕਹਿੰਦੇ ਪ੍ਰੇਮ ਰਸ ਵਿੱਚ ਭਿੱਜਿਆ ਹੋਇਆ ਲਖਨੌਰ ਦੀ ਕਥਾ ਹੋਰ ਵੀ ਕੁਝ ਅੱਗੇ ਕਹਿਣਾ ਹਾਂ।
ਦੋਹਰਾ ਪ੍ਰਥਮ ਬਸੇ ਜੁਗ ਮਾਤ ਜੁਤ,
ਪਹਿਲੇ ਸਮੇਂ ਵਿਚ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਮਾਤਾ ਦਾਦੀ ਦੇ ਸਮੇਤ ਇੱਥੇ ਬਸੇ,
ਗੁਰੂ ਇਕਾਂਕੀ ਹੋਏ,
ਮਹਾਰਾਜ ਬਿਲਕੁਲ ਇਕਾਂਤ ਹੋ ਕੇ ਇਕੱਲਿਆਂ ਹੋ ਕੇ,
ਸੇਵਕ ਇੱਕ ਭੀ ਸੰਗ ਨਹਿ,
ਜਿਹੜਾ ਗੁਰੂ ਘਰ ਦਾ ਸਿੱਖ ਸੇਵਕ ਇੱਕ ਵੀ ਨਾਲ ਨੀ ਇੱਥੇ ਲਖਨੌਰ ਵਿਚ,
ਤਨ ਤੀਨਹ ਤਹ ਜੋਏ,
ਸਿਰਫ ਲਖਨੌਰ ਦੇ ਵਿਚ ਤਿੰਨ ਸਰੀਰ ਦੇਖੇ ਜਾਂਦੇ, ਇੱਕ ਦਾਦੀ ਨਾਨਕੀ ਜੀ ਦਾ, ਇੱਕ ਮਾਤਾ ਗੁਜਰੀ ਜੀ ਦਾ, ਤੀਸਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੈ।
ਚੌਪਈ ਜੋ ਕੁਛ ਹੋਏ ਚਾਹੇ ਚਿਤ ਸੇਵਾ,
ਜੋ ਕੋਈ ਸੇਵਾ ਕਰਾਉਣ ਵਾਸਤੇ ਚਿਤ ਵਿਚ ਚਾਹਨਾ ਹੁੰਦੀ,
ਜੇਠਾ ਕਰ ਹੈ ਜਾਨ ਗੁਰਦੇਵਾ,
ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਵਾਂਗ ਗੁਰਦੇਵ ਜਾਣ ਕੇ ਗੁਰੂ ਜਾਣ ਕਰਕੇ ਚਿਤ ਦੀ ਚਾਹਨਾ ਨਾਲ ਕਰਦਾ ਹੈ।
ਇੱਕ ਦਿਜ ਭੋਜਨ ਆਨ ਬਣਾਵੇ,
ਰੋਜ਼ ਇੱਕ ਜਿਹੜਾ ਬ੍ਰਾਹਮਣ ਹੈ ਉਹ ਆ ਕਰਕੇ ਚੰਗਾ ਭੋਜਨ ਬਣਾਉਂਦਾ ਹੈ।
ਦੋਏ ਸਮੇਂ ਕਰ ਸਵਾਦ ਅਚਾਵੇ,
ਦੋਵੇਂ ਸਮਿਆਂ ਵਿਚ ਸਵਾਦੀ ਭੋਜਨ ਬਣਾ ਕੇ ਮਾਤਾ ਨੂੰ, ਦਾਦੀ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਛਕਾ ਜਾਂਦਾ ਹੈ।
ਤਿੰਨ ਮਹਿ ਤਹਿ ਗਨ ਬਾਲਕ ਮੇਲ।
ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਦਿਨ ਚੜ ਜਾਂਦਾ, ਜਿਹੜੇ ਲਖਨੌਰ ਸ਼ਹਿਰ ਦੇ ਬਹੁਤੇ ਬੱਚੇ ਉਹਨਾਂ ਨੂੰ ਮੇਲ ਕੇ ਇਕੱਠਿਆਂ ਕਰਕੇ,
ਵਹਿਰ ਗ੍ਰਾਮ ਢਿੱਗ ਖੇਲਤ ਖੇਲ,
ਜਿਹੜਾ ਲਖਨੌਰ ਨਗਰ ਹੈ ਉਸ ਤੋਂ ਬਾਹਰ ਕਹਿੰਦੇ ਨੇੜੇ ਦੂਰ ਥੋੜਾ ਜਾ ਦੂਰ ਜਾ ਕੇ ਖੇਲਾ ਖੇਲਦੇ,
ਕਿੰਦੋ ਕੁਡੰਡਾ ਗਹਿ ਜੁਗ ਹਾਥ,
ਦੋਵੇਂ ਹੱਥਾਂ ਵਿੱਚ ਇੱਕ ਹੱਥ ਵਿੱਚ ਖੁੰਡੀ ਜੀ ਲੈ ਲੈਂਦੇ, ਹਾਕੀ ਜੀ ਦੂਜੇ ਹੱਥ ਵਿੱਚ ਖਦੋ ਲੈ ਲੈਂਦੇ,
ਫੈਂਕਹਿ ਦੂਰ ਮਾਰ ਕਰ ਨਾਥ,
ਮਹਾਰਾਜ ਖੁੰਡੀ ਜੀ ਮਾਰ ਕੇ ਨਾ ਖਦੋ ਦੂਰ ਤੱਕ ਉਹਨੂੰ ਸਿੱਟਦੇ,
ਬਾਲਕ ਧਾਏ ਗਹਿ ਤਹ ਗੇਰਹਿ,
ਬੱਚੇ ਕਹਿੰਦੇ ਦੌੜ ਕੇ ਕਹਿੰਦੇ ਉਹਨੂੰ ਫੜਦੇ ਹੈ ਤੇ ਇਸੇ ਤਰ੍ਹਾਂ ਉੱਥੇ ਗੇਰਦੇ ਹੈ ਭਾਵ ਸਤਿਗੁਰਾਂ ਵੱਲ ਨੂੰ, ਉਹ ਕਹਿੰਦੇ ਖੁੰਡੀ ਜੀ ਮਾਰ ਕੇ ਤੇ ਖਿਦੋ ਨੂੰ ਸਿੱਟਦੇ ਹੈ,
ਪੁਨ ਡੰਡਾ ਹੱਥ ਕਿੰਦੁਕ ਪ੍ਰੇਰ,
ਫੇਰ ਗੁਰੂ ਮਹਾਰਾਜ ਜੀ ਕਹਿੰਦੇ ਉਹ ਡੰਡਾ ਜਾ ਮਾਰ ਕੇ ਖਿਦੋ ਨੂੰ ਪ੍ਰੇਰਦੇ, ਭਾਵ ਖੁੰਡੀ ਹਾਕੀ ਜੀ ਮਾਰ ਕੇ ਉਹ ਬੱਚਿਆਂ ਵੱਲ ਨੂੰ ਉਹ ਗੇਂਦ ਚਲਾਉਂਦੇ,
ਕਬਹੋਂ ਬ੍ਰਿਸ਼ਨ ਪਾਰ ਚੜ ਚੜ ਕੂਦਾ ਹੈ,
ਉਹ ਖਿਦੋ ਖੁੰਡੀ ਜੀ ਖੇਡ ਜੀ ਛੜ ਕੇ ਕਹਿੰਦੇ ਬਿਰਸ਼ਾਂ ਉਪਰ ਚੜ ਕੇ ਉਹ ਖੇਲਣ ਲੱਗ ਪੈਂਦੇ ਤੇ ਛਾਲਾਂ ਮਾਰਦੇ,
ਬਾਲ ਤਾਂ ਹੈ ਦ੍ਰਿਗ ਮੂੰਦ ਹੈ,
ਜਦੋਂ ਬੱਚਾ ਕੋਈ ਹਾਰ ਜਾਂਦਾ ਹੈ ਤੇ ਉਸ ਕੇ ਫਿਰ ਉਹਦੀ ਅੱਖਾਂ ਜੀਆਂ ਬੰਦ ਕਰਦੇ ਨੇ ਵੀ ਤੂੰ ਵੀ ਦੇ ਬਾਜੀ ਸਾਨੂੰ ਲੱਭ,
ਕਬ ਹੂੰ ਭਾਗ ਚੱਲ ਹੈ ਕਿਹ ਆਗੇ,
ਕਿਸੇ ਬੱਚੇ ਦੇ ਅੱਗੇ ਕਹਿੰਦੇ ਉਹ ਮਹਾਰਾਜ ਦੌੜ ਕੇ ਚੱਲ ਪੈਂਦੇ ਭੱਜ ਜਾਂਦੇ,
ਅਦਕ ਪ੍ਰਭਾਵ ਹੈ ਹੱਥ ਨ ਲਾਗੇ,
ਉੱਥੇ ਬਹੁਤੇ ਘੁਮਾਈ ਜਾਂਦੇ ਇੱਕ ਝਾਨੀਏ ਜਿਹਾ ਮਾਰ ਮਾਰ ਕੇ ਉਹਦੇ ਹੱਥੀ ਲੱਗਦੇ ਉਹਨੂੰ ਹਾਥੀ ਨੀ ਛਾਉਣ ਦਿੰਦੇ,
ਕਬ ਦੋਏ ਦਿਸ਼ ਬਾਲਕ ਸਭ ਹੋਏ,
ਜਿਹੜੇ ਬੱਚੇ ਆ ਕਹਿੰਦੇ ਦੋ ਪਾਸੇ ਹੋ ਜਾਂਦੇ ਅੱਧੋ ਅੱਧੀ,
ਖੇਲਹਿ ਪਰੇ ਬੰਦ ਕਰ ਦੋਏ,
ਕਹਿੰਦੇ ਪਰੇ ਜੇ ਜੱਥੇ ਜੇ ਜਾਂ ਦੋ ਕਤਾਰਾਂ ਲਾਈਨਾਂ ਜੀਆਂ ਬੰਦ ਕਰਕੇ ਖੇਲਦੇ,
ਜੀਤ ਹਾਰ ਕੀ ਖੇਲ ਮਚਾਵੇ ਹੈ,
ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਜਿੱਤਦਾਰ ਦੀ ਖੇਲ ਜੀ ਸ਼ੁਰੂ ਕਰ ਦੇ,
ਧਾਵੇ ਏਕ ਓਜ ਕੋ ਲਾਵੇ ਹੈ,
ਇੱਕ ਜਿਹੜਾ ਬੱਚਾ ਜਿਹਨੇ ਸਿਰ ਤੇ ਬਾਜੀ ਚੜੀ ਹੁੰਦੀ ਉਹ ਬਾਜੀ ਜੀ ਲਾਉਣ ਵਾਸਤੇ ਕਹਿੰਦੇ ਬਲ ਲਾ ਕੇ ਫਿਰ ਦੂਜਿਆਂ ਮਗਰ ਧਾਵੜਦਾ ਹੈ,
ਇੱਕ ਐਂਚ ਹੈ ਇੱਕ ਛੁਟਕਾਰ ਜਾਵੇ,
ਇੱਕ ਫੜ ਕੇ ਕਹਿੰਦੇ ਉਹਨੂੰ ਖਿੱਚਦਾ, ਇੱਕ ਕਹਿੰਦੇ ਉਹ ਤੋਂ ਛੁੱਟ ਕਰਕੇ ਫਿਰ ਭੱਜ ਜਾਂਦਾ,
ਇੱਕ ਲਾੜਕਾਰ ਨਿਜ ਸਾਧਨ ਸਿਧਾਵੇ,
ਇੱਕ ਕਹਿੰਦੇ ਬੱਚਾ ਲੜ ਕਰਕੇ ਦੂਜਿਆਂ ਸਾਥੀਆਂ ਨਾਲ ਤੇ ਆਪਣੇ ਘਰ ਵੱਲ ਨੂੰ ਚਲਾ ਜਾਂਦਾ ਵੀ ਮੈਂ ਨੀ ਖੇਲਦਾ ਤੁਹਾਡੇ ਨਾਲ,
ਇੱਕ ਕੋ ਇੱਕ ਖਿਜਾਏ ਕਰ ਰੋਕੇ ਹੈ,
ਇੱਕ ਜਿਹੜਾ ਹੈ ਉਹ ਦੂਜੇ ਨਾਲ ਦੇ ਸਾਥੀ ਨੂੰ ਖਿਜਾ ਖਿਜਾ ਕੇ ਦੰਦੀਆਂ ਜੀਆਂ ਕੱਢ ਕੇ ਉਹਨੂੰ ਰੋਕਦਾ ਵੀ ਕਿਧਰ ਜਾਏਗਾ ਨਹੀਂ ਜਾਣਦੇ,
ਇਮ ਖੇਲਤ ਜੇ ਲੋਕ ਬਿਲੋਕੇ ਹੈ,
ਇਸ ਤਰ੍ਹਾਂ ਜਦੋਂ ਗੁਰੂ ਮਹਾਰਾਜ ਬੱਚਿਆਂ ਨਾਲ ਖੇਲਦੇ ਆ ਲਖਨੌਰ ਦੇ ਲੋਕ ਵੇਖਦੇ ਹੈ,
ਕਿਸ ਛਤਰੀ ਕੋ ਬਾਲਕ ਹੈ,
ਇਸ ਤਰ੍ਹਾਂ ਦਾ ਖਿਆਲ ਜਾ ਕਰਦੇ ਵੀ ਕਿਸੇ ਛਤਰੀ ਦਾ ਇੱਥੇ ਜਿਹੜਾ ਬੱਚਾ ਇੱਥੇ ਖੇਲਦਾ ਹੈ,
ਕਿਤਕ ਦਿਨਨ ਤੇ ਇਸ ਥਲ ਰਹਿ,
ਕੁਝ ਦਿਨਾਂ ਤੋਂ ਇੱਥੇ ਵੀ ਕਿਸੇ ਛਤਰੀ ਦਾ ਬੱਚਾ ਇੱਥੇ ਰਹਿ ਰਿਹਾ ਸਾਡੇ ਨਗਰ,
ਪਰਚੈ ਬਾਲਕ ਬ੍ਰਿੰਦ ਮਝਾਰਾ,
ਇੱਧਰ ਗੁਰੂ ਗੋਬਿੰਦ ਸਿੰਘ ਸਭ ਤੇ ਬੱਚਿਆਂ ਨਾਲ ਵੱਲ ਖੇਲ ਵਿੱਚ ਹੀ ਪਰਚ ਜਾਂਦੇ,
ਮਾਤ ਹਕਾਰ ਹੈ ਬਾਰੰਬਾਰ,
ਉੱਧਰ ਮਾਤਾ ਗੁਜਰੀ ਜੀ ਹੱਕਾਂ ਮਾਰ ਮਾਰ ਕੇ ਬਾਰ ਬਾਰ ਸਰਦੇ ਆ ਵੀ ਆ ਜਾਓ ਖੇਲ ਛੱਡੋ,
ਨਿਕਟ ਬਿਠਾਏ ਅਚਾਏ ਅਹਾਰੇ,
ਆ ਫਿਰ ਆ ਜਾਂਦੇ ਆ ਖੋਲ ਬਿਠਾ ਕੇ ਫਿਰ ਮਾਤਾ ਗੁਜਰੀ ਜੀ ਭੋਜਨ ਛਕਾਉਂਦੇ,
ਘਰ ਮੈਂ ਫਿਰ ਹੋ ਨਾ ਫਿਰ ਦਿਨ ਸਾਰੇ,
ਇਉਂ ਸਿੱਖਿਆ ਦਿੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਘਰੇ ਟਿਕਿਆ ਰਿਹਾ ਬਾਹਰ ਨਾ ਸਾਰੀ ਦਿਹਾੜੀ ਫਰੀ ਜਾਇਆ,
ਬਰ ਜੈ ਰਹੇ ਨ ਜਾਏ ਵਹਿਰ ਕੋ,
ਰੋਕੇ ਹੋਏ ਰਹਿੰਦੇ ਨਹੀਂ ਹੈ, ਬਸ ਖਾ ਪੀ ਕੇ ਝੱਟ ਬਾਹਰ ਇਸ ਪਿੰਡ ਤੋਂ ਚਲੇ ਜਾਂਦੇ ਆਪ ਜੀ,
ਬਾਲ ਬੁਲਾਵੇ ਖੇਲ ਠਹਿਰ ਕੋ,
ਵਾਜਾਂ ਮਾਰ ਮਾਰ ਕੇ ਹੋਰ ਬੱਚਿਆਂ ਨੂੰ ਕਹਿੰਦੇ ਬੁਲਾ ਲੈਂਦੇ ਜਿੱਥੇ ਉਹ ਖੇਲਣ ਦੀ ਜਗ੍ਹਾ ਜੀ ਨੀਯਤ ਕੀ ਕੀਤੀ ਹੋਈ ਹੈ।
ਪ੍ਰੇਮ ਧਰ ਹੈ ਸਾਗਰੇ ਚੱਲ ਆਵੇ,
ਜਿੰਨੇ ਬੱਚੇ ਆ ਕਹਿੰਦੇ ਪ੍ਰੇਮ ਧਾਰ ਕੇ ਸਾਰੇ ਆਵਾਜ਼ ਮਾਰਨ ਤੋਂ ਚੱਲ ਕੇ ਆ ਜਾਂਦੇ।
ਕ੍ਰੀੜਾ ਅਨੇਕ ਪ੍ਰਕਾਰ ਮਚਾਵੇ ਹੈ,
ਉਹਨਾਂ ਦੇ ਨਾਲ ਅਨੇਕਾਂ ਤਰ੍ਹਾਂ ਦੀ ਜਿਹੜੀ ਖੇਲ ਆ ਸ਼ੁਰੂ ਕਰ ਦਿੰਦੇ।
ਸ਼ਾਹੇ ਭੀਖ ਜੋ ਪਟਨੇ ਗਯੋ,
ਇਧਰ ਜਿਹੜਾ ਕਹਿੰਦੇ ਕੁੜਹਾਨ ਵਾਸੀ ਭੀਖਮ ਸ਼ਾਹ ਸੀ, ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਕਹਿੰਦੇ ਪਟਨੇ ਸ਼ਹਿਰ ਦਰਸ਼ਨ ਕਰਨ ਲਈ ਗਿਆ ਸੀ।
ਤੀਨ ਮਾਸ ਕੇ ਦਰਸਤ ਪਾਇਓ,
ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਵਤਾਰ ਬਤਾਰਿਆ 3 ਕੁ ਮਹੀਨੇ ਹੋਏ ਸੀ, ਉਸ ਵੇਲੇ ਭੀਖਮ ਸ਼ਾਹ ਨੇ ਦਰਸ਼ਨ ਕੀਤੇ ਸੀ ਪਟਨੇ ਪਹੁੰਚ ਕੇ।
ਨਿਕਟ ਗ੍ਰਾਮ ਤਿਸ ਬਸਬੇ ਕੇਰਾ,
ਨੇੜੇ ਕਹਿੰਦੇ ਇਹਦੇ ਬਸਣ ਦਾ ਇੱਕ ਪਿੰਡ ਸੀ,
ਜਹਾਂ ਪ੍ਰਤੁਖ ਦਕ ਤੀਰਥ ਹੇਰਾ,
ਜਿੱਥੇ ਕਹਿੰਦੇ ਆਪ ਹੋਆ ਤੀਰ ਕਹਿੰਦੇ ਵੇਖਿਆ ਜਾਂਦਾ, ਉੱਥੇ ਨੇੜੇ ਦਾ ਪਿੰਡ ਬਸਣ ਵਾਲਾ ਸੀ।
ਤਹ ਤੇ 3 ਕੋਸ ਤੇ ਸਜਾਨ ਹੈ,
ਕਹਿੰਦੇ ਉਪ ਹੋਏ ਤੋਂ ਕਹਿੰਦੇ 3 ਕੋਹਾਂ ਤੇ ਉਹ ਜਿਹੜਾ ਇੱਥੇ ਰਹਿਣ ਵਾਲਾ ਨਗਰ ਜਾਣਿਆ ਜਾਂਦਾ ਸੀ।
ਗ੍ਰਾਮ ਸਿਆਣਾ ਨਾਮ ਬਖਾਨ ਹੈ,
ਜਿਸ ਕਹਿੰਦੇ ਪਿੰਡ ਦਾ ਨਾਮ ਸਿਆਣਾ ਕਰਕੇ ਕਿਹਾ ਜਾਂਦਾ ਸੀ।
ਕਬ ਤਹ ਰਹਿ ਕਬ ਹੈ ਕੁੜਹਾਨ,
ਉਪ ਹੋਏ ਦੇ ਕੋਲ ਜਿਹੜਾ ਸਿਆਣਾ ਪਿੰਡ ਉੱਥੇ ਭੀਖਮ ਸ਼ਾਹ ਰਹਿੰਦਾ ਸੀ, ਕਦੇ ਕੁੜਹਾਮ ਅੱਜ ਕੁੜਾਵਾਂ ਵਸਦਾ ਸੀ।
ਸਿਮਰਤ ਨਿਤ ਖੁਦਾਏ ਕੋ ਨਾਮ,
ਹਮੇਸ਼ਾ ਕਹਿੰਦੇ ਖੁਦਾ ਦਾ ਨਾਮ ਸਿਮਰਦਾ ਹੈ।
ਠਸਕਾ ਨਾਮ ਗ੍ਰਾਮ ਇਕ ਚੀਨ,
ਇਸੇ ਤਰ੍ਹਾਂ ਕਵੀ ਜੀ ਕਹਿੰਦੇ ਹੇ ਕਥਾ ਸੁਣ ਵਾਲੇ ਸੁਰਤ, ਇਕ ਠਸਵਾ ਨਾਮ ਦਾ ਪਿੰਡ ਜਾਣ ਲੋ।
ਕਿਸ ਤੁਰ ਕੇਸ਼ਰ ਨੇ ਤਿਸ ਦੀਨ,
ਕਿਸੇ ਪਾਤਸ਼ਾਹ ਨੇ ਕਹਿੰਦੇ ਇਹਨੂੰ ਇਹ ਦਿੱਤਾ ਹੋਇਆ ਸੀ।
ਚਾਹਤ ਚਿਤ ਬਖਸ਼ਾਵਨ ਕਾਜ,
ਉਹ ਜਿਹੜਾ ਠਸਕਾ ਪਿੰਡ ਹੈ ਨਾ, ਕਹਿੰਦੇ ਓਏ ਗੁਰੂ ਮਹਾਰਾਜ ਕੋਲੋਂ ਬਚਨ ਕਰਕੇ ਉਸ ਨੂੰ ਬਖਿਆਇਆ ਚਾਹੁੰਦਾ ਸੀ।
ਜਬ ਹੈ ਭਵਿਖਿਆਤ ਸਿੰਘਨ ਰਾਜ,
ਆਉਣ ਵਾਲੇ ਸਮੇਂ ਵਿਚ ਸਿੰਘਾਂ ਦਾ ਰਾਜ ਭਾਗ ਹੋਣਾ ਹੈ, ਵੀ ਉਦੋਂ ਨਾ ਕਿਤੇ ਮੇਰੇ ਮੈਨੂੰ ਇਹ ਤੰਗ ਕਰਨ ਸਿੰਘ ਖਾਲਸੇ।
ਨਹ ਛੀ ਨਹ ਸੋ ਦੇਗ ਜਮੋਰੀ,
ਇਹ ਜਿਹੜਾ ਮੇਰਾ ਕਹਿੰਦੇ ਲੰਗਰ ਪਾਣੀ ਵਾਲਾ ਰਸੋਈ ਵਾਲਾ ਹੈ ਨਾ ਪ੍ਰਬੰਧ, ਉਹ ਕਿਤੇ ਮੇਰਾ ਪਿੰਡ ਨਾ ਆਏ, ਖੋ ਲੈਣ ਸਿੰਘ ਖਾਲਸੇ।
ਇਹੀ ਕਾਮਨਾ ਨਿਤ ਪ੍ਰਾਤ ਲੋਰੀ,
ਇਸ ਤਰ੍ਹਾਂ ਦੀ ਜਿਹੜੀ ਕਾਮਨਾ ਜੀ ਕਰਕੇ ਹਮੇਸ਼ਾ ਇਹ ਲੋੜ ਰੱਖਦਾ ਚਾਹਨਾ ਕਰਦਾ ਰਹਿੰਦਾ ਸੀ।
ਨਿਜ ਅਜਮਤ ਕਰ ਔਰ ਮਹਿ ਜਾਣੇ,
ਆਏ ਜਿਹੜਾ ਭੀਖਮ ਸ਼ਾਹ ਹਿਰਦੇ ਵੀ ਸ਼ਕਤੀ ਕਰਕੇ ਹਿਰਦੇ ਵੀ ਸਭ ਕੁਝ ਜਾਣਦਾ ਹੈ ਸੀ।
ਦੇਗ ਤੇਗ ਕੇ ਧਨੀ ਮਹਾਨ,
ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਦੇਗ ਦੇ ਵੀ ਲੰਗਰਾਂ ਦੇ ਵੀ ਮਹਾਨ ਬਲੀ ਧਨੀ ਹੈ, ਤੇਗ ਦੇ ਵੀ ਤਲਵਾਰ ਦੇ ਵੀ ਧਨੀ ਹੈ, ਤਲਵਾਰਾਂ ਵੀ ਬੜੀਆਂ ਇਹਨਾਂ ਨੇ ਚਲਾਉਣੀਆਂ ਤੇ ਲੰਗਰ ਵੀ ਬੜੇ ਚਲਾਉਣੇ।
ਮਮ ਸਮੀਪ ਆਏ ਲਖਨੌਰ,
ਫਿਰ ਵਿਚਾਰਦਾ ਵੀ ਹੁਣ ਤਾਂ ਗੁਰੂ ਮਹਾਰਾਜ ਇੱਥੇ ਮੇਰੇ ਨੇੜੇ ਆ ਲਖਨੌਰ ਆਏ ਹੋਏ।
ਇੱਕ ਪੀਰ ਲੈ ਸੰਗੀ ਔਰ,
ਇੱਕ ਜਿਹੜਾ ਹੋਰ ਕੋਈ ਪੀਰ ਸੀ ਨਾ ਉਹਨੂੰ ਆਪਣੇ ਨਾਲ ਲੈ ਲਿਆ ਇਸ ਨੇ।
ਕਹੂੰ ਜਾਨ ਕੋ ਲੀਨ ਬਹਾਨਾ,
ਆਪਣੇ ਬਾਕੀ ਜਿਹੜੇ ਮਰੀਜ਼ ਸੇਵਕ ਸੀ ਵੀ ਕਿਤੇ ਅਸੀਂ ਜਾਣਾ ਹੈ, ਬਹਾਨਾ ਜਾ ਲਾ ਲਿਆ ਉਹਨਾਂ ਨੂੰ।
ਪਹੁੰਚਿਓ ਆਏ ਗੁਰੂ ਜਿਸ ਥਾਨ,
ਆਪ ਕਹਿੰਦੇ ਜਿਹੜਾ ਭੀਖਮ ਸ਼ਾਹ ਹੈ ਜਿਸ ਥਾਂ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਲਖਨੌਰ ਰਹਿ ਰਹੇ ਉੱਥੇ ਆ ਪਹੁੰਚਾ ਹੈ।
ਕਿੰਦਕ ਕੋ ਡੰਡਾ ਹੱਥ ਪ੍ਰੇਰ ਹੈ,
ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਲਖਨੌਰ ਤੋਂ ਬਾਹਰ ਕਹਿੰਦੇ ਉਹ ਹੱਥ ਵਿਚ ਖੁੰਡੀ ਜੀ ਲੈ ਕੇ ਖਿਦੋ ਦੇ ਮਾਰ ਮਾਰ ਕੇ ਉਹਨੂੰ ਕਹਿੰਦੇ ਪ੍ਰੇਰਦੇ ਇਧਰ ਨੂੰ ਸਿੱਟਦੇ, ਕਿਤੇ ਉਧਰ ਨੂੰ ਸਿੱਟਦੇ।
ਬਾਲਕ ਤੇ ਨਾ ਪੁੱਛੈ ਪੁੰਨ ਗੇਰ ਹੈ,
ਇਸ ਤਰ੍ਹਾਂ ਕਹਿੰਦੇ ਬਾਲਕਾਂ ਤੋਂ ਜਿਹੜੀ ਖਿਦੋ ਜੀ ਬੋਚੀ ਨੀ ਜਾਂਦੀ ਹੈ ਤੇ ਉਹ ਸਿੱਟ ਦਿੰਦੇ ਹਾਂ।
ਹੋਏ ਸਮੀਪ ਗਹਿ ਕਦਮ ਪਦਮ ਕੋ,
ਜਦੋਂ ਗੁਰੂ ਮਹਾਰਾਜ ਖਿਦੋ ਖੁੰਡੀ ਖੋਲ ਰਹੇ ਉਸ ਵੇਲੇ ਭੀਖਮ ਸ਼ਾਹ ਨੇ ਨੇੜੇ ਹੋ ਕੇ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਨੂੰ ਪਕੜ ਲਿਆ।
ਸਿਜਦਾ ਕੁੰਦ ਆਨੰਦ ਸਦਮ
ਗੋ ਗੁਰੂ ਮਹਾਰਾਜ ਦੇ ਚਰਨ ਆਨੰਦ ਦਾ ਘਰ ਉਸ ਨੂੰ ਇਹ ਭੀਖਮ ਸ਼ਾਹ ਨੇ ਸਿਜਦਾ ਕੀਤਾ, ਸਲਾਮ ਕੀਤੀ, ਨਮਸਕਾਰ ਕੀਤੀ।
ਪੁਨ ਕਰ ਜੋਰਤ ਖਾਰੋ ਅਗਾਰੀ,
ਚਰਨਾ ਤੇ ਨਮਸਕਾਰ ਕਰਕੇ ਫਿਰ ਦੋਵੇਂ ਹੱਥ ਜੋੜ ਕੇ ਭੀਖਮ ਸ਼ਾਹ ਅੱਗੇ ਖੜਾ ਹੋ ਗਿਆ।
ਕਰ ਤਰੀਫ ਬਹੁ ਅਰਜ ਗੁਜਾਰੀ,
ਬੇਨਤੀਆਂ ਕੀਤੀਆਂ, ਬੜੀ ਸਤਿਗੁਰੂ ਦੀ ਤਰੀਫ ਉਸਤੀ ਵਡਿਆਈ ਇਸਨੇ ਕੀਤੀ ਹੈ।
ਧੰਨ ਭਾਗ ਮੈਂ ਹੋਇਸ ਆਜੂ,
ਬੇਨਤੀਆਂ ਕਰਦਾ ਕਹਿਣ ਲੱਗਿਆ, ਹੇ ਗੁਰੂ ਗੋਬਿੰਦ ਸਿੰਘ, ਅੱਜ ਮੈਂ ਬਹੁਤ ਵੱਡੇ ਧੰਤਾ ਜੋ ਭਾਗਾਂ ਵਾਲਾ ਹੋ ਗਿਆ।
ਦਰਸੇ ਆਨ ਗਰੀਬ ਨਿਵਾਜੂ,
ਗਰੀਬਾਂ ਨੂੰ ਨਿਵਾਜਣ ਵਾਲੇ ਬਡਵਾਉਣ ਵਾਲੇ ਸਤਿਗੁਰੂ ਮੈਂ ਆ ਕੇ ਦਰਸ਼ਨ ਕੀਤੇ।
ਭਿਖ ਬਾਲਕ ਇਕੱਠੇ ਹੋਏ ਆਏ,
ਆਏ ਭਿਖਮ ਸ਼ਾਹ ਨੂੰ ਵੇਖ ਕੇ ਤੇ ਹੋਰ ਜਿਹੜੇ ਬੱਚੇ ਆ ਕਹਿੰਦੇ ਇਕੱਠੇ ਜੇ ਹੋ ਕੇ ਆ ਗਏ ਹਨ।
ਨਿਜ ਸੰਗਨ ਜੁਤ ਭੇ ਸਮੁਦਾਏ,
ਆਪਣੇ ਸੰਗੀਆਂ ਸਾਥੀਆਂ ਸਮੇਤ ਬਹੁਤੇ ਇਕੱਠੇ ਬੱਚੇ ਹੋ ਗਏ।
ਸ਼ਾਹ ਭੀਖ ਕੁਛ ਕਹਿਬੋ ਚਾਹੀ,
ਜਿਹੜਾ ਭਿਖਮ ਸ਼ਾਹ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੁਝ ਨਾ ਕੁਝ ਕਹਿਣਾ ਚਾਹੁੰਦਾ ਹੈ।
ਇਤ ਉਤ ਦੇਖੇ ਕਰ ਬਹੁ ਪਾਈ,
ਕਹਿੰਦੇ ਇਧਰ ਉਧਰ ਦੇਖਿਆ ਵੀ ਜਿਹੜੇ ਬੱਚੇ ਆ ਇਹ ਤਾਂ ਬਹੁਤ ਹੀ ਪਾਸ ਹਨ, ਬਹੁਤੇ ਨੇੜੇ ਹਨ।
ਲੀਏ ਉਠਾਏ ਆਪਣੀ ਗੋਦ,
ਉਸ ਵੇਲੇ ਭਿਖਮ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬਾਂ ਨੂੰ ਆਪਣੀ ਗੋਦੀ ਵਿਚ ਚੁੱਕ ਲਿਆ ਹੈ।
ਨਿਆਰੋ ਭਯੋ ਬਿਲੰਦ ਪ੍ਰਮੋਦ,
ਕਹਿੰਦੇ ਵੱਖਰਾ ਹੋਣ ਲੱਗਿਆ ਬੜਾ, ਕਹਿੰਦੇ ਆਨੰਦ ਖੁਸ਼ ਹੋ ਕੇ,
ਸਭ ਹਿੰਨ ਕੋ ਕਹਿ ਠਾਂਡੇ ਰਹੀ ਹੈ।
ਸਾਰੇ ਬੱਚਿਆਂ ਨੂੰ ਭਿਖਮ ਸ਼ਾਹ ਕਹਿਣ ਲੱਗਿਆ ਵੀ ਕੋਈ ਸਮਾਂ ਤੁਸੀਂ ਇੱਥੇ ਹੀ ਖੜੇ ਰਹੀਏ,
ਅਬ ਹੈ ਸ਼ਿਪਰ ਆਵੇ ਹੈ ਥਿਰ ਰਹੀ ਹੈ,
ਇੱਥੇ ਟਿਕੇ ਰਹੋ, ਅਸੀਂ ਛੇਤੀ ਆ ਗੱਲਬਾਤ ਜੀ ਕਰਕੇ ਆਉਣੇ ਆ ਤੁਹਾਡੇ ਕੋਲ।
ਸਭ ਤੇ ਦੂਰ ਖਰੇ ਤਬ ਹੋਏ,
ਉਸ ਵੇਲੇ ਸਾਰੇ ਬੱਚਿਆਂ ਤੋਂ ਕੁਝ ਦੂਰ ਜਾ ਖੜਿਆ ਹੋ ਕੇ,
ਪੱਟ ਸੋ ਰਾਜ ਝਾਰਤ ਪੱਗ ਦੋਏ,
ਭਿਖਮ ਸ਼ਾਹ ਫਕੀਰ ਆਪਣੇ ਬਸਤਰ ਨਾਲ ਦੋਵੇਂ ਚਰਨਾਂ ਦਾ ਧੂੜ ਝਾੜ ਰਿਹਾ ਹੈ।
ਪੂਜਨ ਲੱਗਿਓ ਸਗਲ ਹੀ ਗਾਥ,
ਉਸ ਵੇਲੇ ਫਿਰ ਸਾਰੀ ਗੱਲ ਬਾਤ ਮਹਾਰਾਜ ਨੂੰ ਪੁੱਛਣ ਲੱਗ ਪਿਆ।
ਦੁਸ਼ਟ ਤੁਰਕ ਪਤ ਦਿੱਲੀ ਨਾਥ,
ਜਿਹੜਾ ਔਰੰਗਜ਼ੇਬ ਦਿੱਲੀ ਦਾ ਮਾਲਕ ਬੜਾ ਏ ਦੁਸ਼ਟ ਹੈ,
ਆਪ ਗਏ ਚੱਲ ਪਿਤਾ ਤੁਮਾਰੇ,
ਮਹਾਰਾਜ ਮੈਂ ਸੁਣਿਆ ਆਪ ਜੀ ਦੇ ਪਿਤਾ ਆਪ ਹੀ ਚੱਲ ਕੇ ਉਹਦੇ ਕੋਲ ਦੁਸ਼ਟ ਚਲੇ ਕੋਲ ਚਲੇ ਗਏ,
ਪਰੇ ਜਾਏ ਤੇ ਕੈਦ ਮਜਾਰੇ,
ਇਸ ਤਰ੍ਹਾਂ ਆਪ ਦੇ ਪਿਤਾ ਜਾ ਕੇ ਕੈਦ ਵਿਚ ਪੈ ਗਏ।
ਛੁੱਟ ਹੈ ਕਿ ਨਹੀਂ ਕਹਾ ਗਤ ਹੋਏ,
ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਪਿਤਾ ਜੀ ਉਹ ਕੈਦ ਵਿਚ ਛੁੱਟ ਨੰਗੇ ਜਾਂ ਉੱਥੇ ਉਹਨਾਂ ਦੀ ਕੀ ਹਾਲਤ ਦਸ਼ਾ ਹੋਊਗੀ।
ਚਾਹੋ ਸੁਕਾਰ ਹੋ ਬਿਲਮ ਨਹ ਕੋਏ,
ਜੋ ਚਾਹੋ ਕਰ ਸਕਦੇ ਆ, ਦੇਰੀ ਤਾਂ ਕੋਈ ਹੋ ਨਹੀਂ ਸਕਦੀ।
ਇਹ ਰਾਵਰ ਕਿਆ ਖੇਲ ਪਸਾਰਾ,
ਗੁਰੂ ਗੋਬਿੰਦ ਸਿੰਘ ਸਾਹਿਬ ਇਧਰ ਆਪ ਜੀ ਨੇ ਕੀ ਖੇਲ ਪਸਾਰਿਆ ਹੋਇਆ, ਬੱਚਿਆਂ ਨਾਲ ਹੀ ਖੇਲੀ ਜਾਨ ਖਿਦੋ ਖੂੰਡੀ,
ਜਾਣ ਸਕੈ ਨਹ ਜਿਹ ਜਗ ਸਾਰਾ,
ਜਿਸ ਖੇਲ ਨੂੰ ਮਾਰਾ ਸਾਰਾ ਸੰਸਾਰ ਨਹੀਂ ਜਾਣ ਸਕਦਾ ਵੀ ਇਹ ਕੌਣ ਹੈ ਖੇਲਾਂ ਖੇਲਣ ਵਾਲੇ।
ਅਜਮਤ ਜੁਤ ਪ੍ਰੇਮੀ ਤੇਹ ਜਾਨਾ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਿਖਮ ਸ਼ਾਹ ਨੂੰ ਵੀ ਇਹ ਸ਼ਕਤੀ ਸਮੇਤ ਹੈ, ਬਾਕੀ ਵੀ ਸਾਡਾ ਇਹ ਪ੍ਰੇਮੀ ਵੀ ਹੈ ਇਉ ਜਾਣ ਕੇ,
ਜਾਣ ਸਕ ਅਜਮਤ ਜੁਤ ਪ੍ਰੇਮੀ ਤੇਹ ਜਾਨਾ,
ਸ਼ਕਤੀ ਸਹਿਤ ਹੈ ਤੇ ਵੀ ਸਾਡਾ ਪ੍ਰੇਮੀ ਆ ਜਾਣ ਕੇ।
ਮਰਮ ਮਰਮ ਬਾਤ ਕੋ ਸਕਲ ਬਖਾਨਾ,
ਇਹ ਜਿਹੜੇ ਕਹਿੰਦੇ ਅੰਦਰਲਾ ਭੇਤ ਵਾਲੀ ਦਾ ਗੱਲ ਹੈ ਨਾ, ਉਹ ਸਾਰਾ ਭੇਤ ਵਾਲੀ ਗੱਲ ਜਿਹੜਾ ਗੁੱਜੀ ਗੱਲ ਹੈ ਉਹ ਸਾਰਾ ਭੇਤ ਸਰਾਪ ਜੀ ਨੇ ਸ਼ੁਰੂ ਕਰ ਦਿੱਤਾ ਇਸ ਨੂੰ।
ਸ੍ਰੀ ਨਾਨਕ ਕੀ ਦਾਤ ਵਿਸਾਲਾ,
ਗੁਰੂ ਗੋਬਿੰਦ ਸਿੰਘ ਸਾਹਿਬ ਬੋਲੇ ਵੀ ਭਿਖਮ ਸ਼ਾਹ ਸਾਡੇ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਦਾਤ ਸੀ ਰਾਜ ਭਾਗ ਦੀ।
ਬਾਬਰ ਲੀਨ ਸਪੂਰਬ ਕਾਲਾ,
ਪਹਿਲੇ ਸਮੇ ਗੁਰੂ ਨਾਨਕ ਦੇ ਬਚਨਾਂ ਨੂੰ ਮੰਨ ਕੇ ਖੁਸ਼ ਕਰਕੇ ਉਹਨੇ ਰਾਜ ਭਾਗ ਦੀ ਬਖਸ਼ਿਸ਼ ਲੈ ਲਈ ਸੀ।
ਅਬ ਇਹ ਗਰਬ ਰਹਿਓ ਮਤ ਮੂਢ,
ਭਿਖਮ ਸ਼ਾਹ ਜਿਹੜਾ ਔਰੰਗਜ਼ੇਬ ਹੈ ਮੂਰਖ ਮਤ ਵਾਲਾ ਰਾਜ ਭਾਗ ਪਾ ਕੇ ਬੜਾ ਹੰਕਾਰ ਕਰ ਰਿਹਾ,
ਸਾਰਾ ਚਲਾ ਬਾਵਨ ਹੱਠ ਹੈ ਅਰੂਢਾ।
ਅਸੀਂ ਮੁਸਲਮਾਨਾਂ ਦੀ ਸ਼ਰ੍ਹਾਂ ਵਿਚ ਮਰਯਾਦਾ ਵਿਚ ਕੀਤੀ ਸਭ ਨੂੰ ਚਲਾਉਣਾ ਇਸ ਤਰ੍ਹਾਂ ਕਹਿੰਦੇ ਇਹਦੇ ਵਿਚ ਕਹਿੰਦੇ ਇੱਜ਼ਤ ਹੋਇਆ ਹੋਇਆ
ਹਿੰਦੂ ਤੁਰਕ ਦਾਨ ਹੀ ਮਾਰੇ
ਹੱਠ ਨਾਲ ਟਿਕਿਆ ਹੋਇਆ ਇਸ ਕਰਕੇ ਕਹਿੰਦੇ ਹਿੰਦੂਆਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਮਾਰੀ ਜਾਂਦਾ ਜਾ ਕੇ ਮੁਸਲਮਾਨ ਜਿਹੜੇ ਫਕੀਰ ਹੈ ਜਿਹੜੇ ਨਹੀਂ ਇਹਦੇ ਆਖੇ ਲੱਗਦੇ ਉਹਨਾਂ ਨੂੰ ਮਾਰ ਦਿੰਦਾ ਹੈ।
ਪਰੰਪਰਾ ਕੋ ਧਰਮ ਵਿਗਾੜੇ
ਜਿਹੜਾ ਪਹਿਲਾਂ ਤੋਂ ਆਪੋ ਆਪਣਾ ਧਰਮ ਚੱਲਿਆ ਆ ਰਿਹਾ ਉਹਨੂੰ ਇਹ ਵਿਗਾੜਿਆ ਚਾਹੁੰਦਾ ਹੈ।
ਪਿਤਾ ਹਮਾਰੇ ਦੇ ਕਰ ਸੀ
ਇਸ ਕਰਕੇ ਹੈ ਭੀਖਮ ਸ਼ਾਹ ਸਾਡੇ ਪਿਤਾ ਜੀ ਹੁਣ ਉੱਥੇ ਦਿੱਲੀ ਵਿਚ ਆਪਣਾ ਸੀਸ ਦਾ ਬਲੀਦਾਨ ਦੇ ਕੇ
ਜਰਾ ਉਖਾਰ ਹੈ ਖਲ ਅਵਨੀ
ਜਿਹੜਾ ਕਹਿੰਦੇ ਮੂਰਖ ਹੈ ਨਾ ਧਰਤੀ ਦਾ ਪਾਤਸ਼ਾਹ ਰੰਗ ਜੇ ਦੀਆਂ ਜੜਾਂ ਕਹਿੰਦੇ ਪੁੱਟ ਦੇਣਗੇ।
ਨਵੋ ਪੰਥ ਹਮ ਸਾਜਨ ਕਰ
ਬਾਕੀ ਵੀ ਭੀਖਮ ਸ਼ਾਹ ਅਸੀਂ ਅਨੰਦਪੁਰ ਦੇ ਵਿਚ ਨਵਾਂ ਖਾਲਸਾ ਪੰਥ ਸਾਜਣਾ ਕਰਾਂਗੇ।
ਤੇਜ ਰਾਜ ਕੋ ਤਿੰਨ ਮੋਹ ਧਰੈ
ਉਹ ਕਹਿੰਦੇ ਖਾਲਸੇ ਅੰਦਰ ਤੇਜ ਪ੍ਰਤਾਪ ਵੀ ਰਾਜ ਭਾਗ ਕਰਨ ਵਾਲਾ ਵੀ ਕਹਿੰਦੇ ਸਭ ਕੁਛ ਹੀ ਉਹ ਬਲ ਰੱਖਦੇ ਹੋਵਾਂਗੇ।
ਇਸ ਕਾਰਨ ਤੇ ਸਤਿਗੁਰ ਗਏ
ਇਹ ਹੈ ਕਾਰਨ ਇਸ ਕਰਕੇ ਸਾਡੇ ਪਿਤਾ ਸਤਿਗੁਰੂ ਜੀ ਦਿੱਲੀ ਗਏ।
ਤਨ ਕੋ ਅੰਤ ਜਾਨ ਨਿਜ ਲਏ
ਬਾਕੀ ਸਾਡੇ ਪਿਤਾ ਗੁਰੂ ਨੇ ਆਪਣੇ ਸਰੀਰ ਦੇ ਅੰਤ ਸਮੇਂ ਨੂੰ ਵੀ ਜਾਣ ਲਿਆ ਹੋਇਆ।
ਸੁਨ ਕਰ ਸ਼ਾਹੋ ਭੀਖ ਕਰ ਜੋਰੇ
ਇਹੋ ਜੇ ਬਚਨ ਸੁਣ ਕੇ ਭੀਖਮ ਸ਼ਾਹ ਨੇ ਹੱਥ ਜੋੜੇ
ਮੈਂ ਰਾਵਰ ਕੇ ਚਰਨ ਨਿਹੋਰੇ
ਲੱਗਿਆ ਮਾਰਾ ਮੈਂ ਆਪ ਜੀ ਦੇ ਹੁਣ ਆ ਕੇ ਚਰਨ ਮਨਾਏ ਚਰਨਾਂ ਨੂੰ ਪੂਜਿਆ ਹੈ।
ਅਚਲ ਰਹੇ ਜਗ ਟੁਕਰਾ ਮੋਰਾ
ਮੇਰਾ ਸੰਸਾਰ ਦੇ ਵਿਚ ਜਿਹੜਾ ਠਸਕਾ ਪਿੰਡ ਇੱਕ ਟੁਕੜੇ ਵਾਂਗ ਹੈ ਉਹ ਨਾ ਕਿਤੇ ਲੁੱਟਿਆ ਪੁੱਟਿਆ ਜਾਏ ਤੁਹਾਡੇ ਖਾਲਸਾ ਉੱਤੇ ਉਹ ਠੀਕ ਠਾਕ ਚੱਲ ਰਹਿਣਾ ਚਾਹੀਦਾ।
ਜਬ ਹੋਏ ਗੁਰੂ ਪੰਥ ਕੋ ਜੋਰਾ
ਮਹਾਰਾਜ ਜਦੋਂ ਆਪ ਜੀ ਦੇ ਗੁਰੂ ਖਾਲਸੇ ਪੰਥ ਦਾ ਬੜਾ ਭਾਰੀ ਬਲ ਹੋਵੇਗਾ।
ਹਿਰਦੇ ਕਾਮਨਾ ਰਹੇ ਹਮੇਸ਼ਾ
ਮਹਾਰਾਜ ਮੇਰੇ ਮਨ ਦੇ ਵਿਚ ਹਮੇਸ਼ਾ ਇਹ ਚਾਹਨਾ ਕਾਮਨਾ ਬਣੀ ਰਹਿੰਦੀ ਸੀ।
ਪੁਰਵਾਹ ਕਰਨਾ ਕਰੋ ਵਿਸ਼ੇਸ਼
ਅੱਜ ਮਹਾਰਾਜ ਤੁਹਾਡੇ ਨਾਲ ਮਿਲਾਪ ਹੋਇਆ ਬਹੁਤੀ ਕਿਰਪਾ ਕਰਕੇ ਮੇਰੀ ਕਾਮਨਾ ਪੂਰੀ ਕਰ ਦਿਓ।
ਸੁਨ ਗੁਰ ਸ੍ਰੀ ਮੁਖ ਗਿਰਾ ਉਚਾਰੀ
ਭੀਖਮ ਸ਼ਾਹ ਤੋਂ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੁਖੋਂ ਬਚਨ ਕਿਹਾ
ਚਿਰੰਕਾਲ ਰਹਿ ਦੇਗ ਤੁਮਾਰਾ
ਕਹਿੰਦੇ ਕੋਈ ਫਿਕਰ ਕਰਨ ਦੀ ਲੋੜ ਨੀ ਤੇਰਾ ਬਹੁਤ ਸਮੇਂ ਤਾਰੇ ਜਿਹੜੀ ਸੋਈ ਚੱਲਦੀ ਲੰਗਰ ਚੱਲਦਾ ਰਹੇਗਾ ਉਸ ਪਿੰਡ ਵਿਚ
ਜੋ ਤੇਰੇ ਟੁਕਰੇ ਕੋ ਖੋਵੇ
ਮਹਾਰਾਜ ਕਹਿੰਦੇ ਵੀ ਜਿਹੜਾ ਤੇਰਾ ਖਾਣ ਵਾਲਾ ਟੁਕੜਾ ਹੈ ਨਾ ਉਹ ਲੰਗਰ ਵਿਚ ਤੂੰ ਚੱਲਦਾ ਜਿਹੜੇ ਉਸ ਨੂੰ ਪਿੰਡ ਨੂੰ ਕੋਈ ਖੋਵੇਗਾ।
ਸੁਨਹਿ ਖੋਯੋ ਜਾਏ ਸੁਨਹਿ ਥਿਰ ਹੋਵੇ
ਕਹਿੰਦੇ ਆਪ ਹੀ ਕਹਿੰਦੇ ਖੋਇਆ ਜਾਏਗਾ ਨਾ ਸੋਏਗਾ ਉਹ ਨੀ ਟਿਕੇ ਰਹਿ ਜਿਹੜਾ ਤੇਰਾ ਨਗਰ ਖੋਵੇਗਾ ਨਾ ਉਹਦੇ ਤੇ ਕੋਈ ਭਾਣਾ ਵਰਤ ਜਾਏ।
ਪੰਥ ਹਮਾਰੇ ਮਹਿ ਬਹੁ ਰਹੇ
ਹਾਂ ਸਾਡਾ ਜਿਹੜਾ ਖਾਲਸੇ ਪੰਥ ਦਾ ਰਾਜ ਭਾਗ ਹੋਇਆ ਤੇਰਾ ਕਹਿੰਦੇ ਪਿੰਡ ਉਸੇ ਤਰ੍ਹਾਂ ਤੇਰੇ ਕੋਲ ਰਹੇਗਾ
ਆਪਣਾ ਮਨੋਰਥ ਪੂਰਨ ਲਹਿ
ਉਹ ਵੀ ਆਪਣਾ ਜਿਵੇਂ ਤੇਰਾ ਮਨ ਦਾ ਫੁਰਨਾ ਨਾ ਪੂਰਾ ਲਵੇਗਾ ਤੇਰਾ ਮਨ ਦਾ ਫੁਰਨਾ ਬਣਿਆ ਰਹੇਗਾ ਇਸੇ ਤਰ੍ਹਾਂ।
ਸ਼ਾਹੋ ਭੀਖ ਸੁਨ ਹਰ ਖਿਓ ਕਨੋ
ਫਿਰ ਕੀ ਹੈ ਭੀਖਮ ਸ਼ਾਹ ਸੁਣ ਕੇ ਤਾਂ ਬਹੁਤ ਹੀ ਖੁਸ਼ ਆਨੰਦ ਹੋਇਆ ਹੈ।
ਚਾਚਿਓ ਜਿਮ ਤਿਮ ਹੀ ਸਭ ਬਣੋ
ਜਿਵੇਂ ਮਹਾਰਾਜ ਕੋਲ ਮੈਂ ਮੰਗਿਆ ਸੀ ਉਵੇਂ ਕਹਿੰਦੇ ਗੱਲਬਾਤ ਬਣ ਗਈ ਹੈ।
ਵਾਤਨ ਕਰਤ ਅੰਗ ਤੇ ਧੂਰ
ਮਹਾਰਾਜ ਨਾਲ ਬਚਨ ਬਿਲਾਸ ਕਰਦਾ ਕਰਦਾ ਮਹਾਰਾਜ ਦੇ ਅੰਗਾਂ ਤੋਂ ਜਿਹੜੀ ਉਹ ਖੇਡਦਿਆਂ ਧੂੜ ਜੀ ਲੱਗੀ ਹੋਈ ਹੈ।
ਪਹੁੰਚਤ ਰਹਿਓ ਪ੍ਰੇਮ ਕਰ
ਬਹੁਤ ਪ੍ਰੇਮ ਕਰਕੇ ਉਹ ਜਿਹੜਾ ਮਿੱਟੀ ਘੱਟਾ ਜਾ ਸਾਫ਼ ਕਰਦਾ ਰਿਹਾ ਲਾਉਂਦਾ ਰਿਹਾ
ਇਤਿਆਦਿਕ ਕੁਛ ਆਨ ਬਖਾਨਤ
ਇਸ ਤੋਂ ਆ ਲੈ ਕੇ ਕੁਝ ਹੋਰ ਵੀ ਬਚਨ ਸਤਿਗੁਰਾਂ ਨੂੰ ਇਸ ਨੇ ਆਖੇ ਹਨ।
ਗੋਦ ਉਠਾਏ ਤਿਤ ਕੋ ਆਨਤ
ਫੇਰ ਮਾਰਨ ਨੂੰ ਗੋਦੀ ਵੀ ਚੁਸਕੇ ਜਿੱਥੇ ਉਹ ਬੱਚੇ ਖੜੋਤੇ ਉਧਰ ਨੂੰ ਲੈ ਕੇ ਆਇਆ ਹੈ।
ਹੱਥ ਨਸਾਥ ਪਲੋਸਤ ਚਰਨੰ,
ਫੇਰ ਵੀ ਮਹਾਰਾਜ ਦੇ ਚਰਨਾਂ ਨੂੰ ਹੱਥਾਂ ਨਾਲ ਹੀ ਚੁੰਮ ਰਿਹਾ ਹੈ।
ਜਨ ਕੇ ਝਾਰਨ ਜਨਮ ਆਰ ਮਰਨ,
ਜਿਹੜੇ ਮਹਾਰਾਜ ਦੇ ਚਰਨਾਂ ਦਾਸਾਂ ਦੇ ਜਨਮ ਮਰਨ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ।
ਜਹ ਬਾਲਕ ਮਹਿ ਖੇਲਤ ਆਗੇ,
ਜਿਸੇ ਪਹਿਲਾਂ ਮਹਾਰਾਜ ਬੱਚਿਆਂ ਵਿੱਚ ਖੇਲ ਕਰ ਰਹੇ ਸੀ,
ਤੇਹ ਥਾਂ ਗੋਦ ਉਤਾਰ ਸੁਭਾਗੇ,
ਉੱਥੇ ਕਹਿੰਦੇ ਲਿਆ ਕੇ ਉਤਾਰਿਆ ਸੇਠ ਭਾਗਾਂ ਵਾਲੇ ਭਿਖਮ ਸ਼ਾਹ ਨੇ ਸਤਿਗੁਰੂ ਜੀ ਨੂੰ।
ਕਦਮ ਪਦਮ ਕੌ ਸਿਜਦਾ ਕੀ,
ਫੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਕੌਣਾ ਤੇ ਇਸ ਨੇ ਸਲਾਮ ਕੀਤੀ।
ਹਿਰਦੇ ਧਿਆਨ ਸੋਈ ਧਰ ਲੀ,
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਸੇ ਸਰੂਪ ਦਾ ਜਿਹੜਾ ਧਿਆਨ ਹਿਰਦੇ ਵਿੱਚ ਇਸ ਨੇ ਧਾਰ ਲਿਆ ਹੈ।
ਕਮਨਿਓ ਬਾਹਰ ਆਪਣੇ ਥਾਨ,
ਆਪਣੇ ਸਥਾਨ ਤੇ ਚਲਿਆ ਗਿਆ ਹੈ।
ਮਨ ਹੀ ਮਨ ਆਨੰਦ ਮਹਾਨ,
ਆਪਣੇ ਮਨ ਹੀ ਮਨ ਦੇ ਅੰਦਰ ਬਹੁਤ ਹੀ ਮਹਾਨ ਆਨੰਦ ਖੁਸ਼ ਹੈ।
ਮੀਰ ਦੀਨ ਜੋ ਪੀਰ ਵਿਸਾਲਾ,
ਜਿਹੜਾ ਮੀਰ ਦੀਨ ਨਵੇਂ ਜਿਹੜਾ ਬੜਾ ਭਾਰੀ ਪੀਰ ਸੀ ਜਿਹਨੂੰ ਇਹ ਨਾਲ ਲੈ ਕੇ ਆਇਆ ਸੀ ਭਿਖਮ ਸ਼ਾਹ,
ਰਹੇ ਨਿਹਾਰਤ ਥਿਰ ਤੇ ਸਕਾਲਾ।
ਇਹ ਕਹਿੰਦੇ ਮੀਰ ਦੀਨ ਜਿਹੜਾ ਪੀਰ ਉੱਥੇ ਟਿਕ ਕੇ ਬਹੁਤ ਸਮਾਂ ਵੇਖਦਾ ਰਿਹਾ।
ਹਿਰਦੈ ਸੰਦੇਹ ਬੁਲੰਦ ਉਠਾਵਾ,
ਭਿਖਮ ਸ਼ਾਹ ਨੂੰ ਬਾਰ ਬਾਰ ਗੁਰੂ ਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥੇ ਟੇਕਦਿਆਂ, ਧੂੜ ਲਾਉਂਦਿਆਂ, ਬਚਨ ਬਿਲਾਸ ਕਰਦਿਆਂ ਬੜਾ ਚਰਜਾ ਹੋਇਆ।
ਕਹਾ ਪੀਰ ਮਤ ਤੇ ਬਰ ਮਰਾਵਾ,
ਵੀ ਕਿੱਥੇ ਸਾਡਾ ਜਿਹੜਾ ਵੱਡਾ ਪੀਰ ਭਿਖਮ ਸ਼ਾਹ ਕਲਮਤ ਕਰਕੇ ਕਮਲਾ ਹੋ ਗਿਆ, ਬੋਰਾ ਹੋ ਗਿਆ।
ਅਸਮੰਜਸ ਅਸ ਜਿਸਨੇ ਕੀਨ,
ਅੱਜ ਵੀ ਸਾਡੇ ਪੀਰ ਭਿਖਮ ਸ਼ਾਹ ਨੇ ਬੜੀ ਅਣਬਣ ਜੀ ਗੱਲ ਕੀਤੀ ਹੈ।
ਨਹੀਂ ਤੁਰਕ ਸਹ ਸ਼ਕ ਸਕ ਹੈ ਪ੍ਰਵੀਨ,
ਜਿਹੜੇ ਸਿਆਣੇ ਮੁਸਲਮਾਨ ਹੈ ਉਹ ਤਾਂ ਇਹੋ ਜੀ ਕਰਨੀ ਦੇਖ ਕੇ ਸਹਾਰ ਨਹੀਂ ਸਕਦੇ।
ਮਿਲ ਜਪ ਚੱਲਿਓ ਪੰਥ ਮਹਿ ਕਹਿਓ,
ਜਦੋਂ ਮੀਰ ਦੀਨ ਪੀਰ ਭਿਖਮ ਸ਼ਾਹ ਨਾਲ ਮਿਲ ਕੇ ਰਸਤੇ ਵਿਚ ਚੱਲਿਆ, ਉਸ ਵੇਲੇ ਰਹਿ ਨਾ ਸਕੇ, ਇਸ ਨੇ ਕਿਹਾ ਹੈ ਭਿਖਮ ਸ਼ਾਹ
ਸੁਣੋ ਪੀਰ ਤੁਮ ਕੋ ਵੱਡ ਲਹਿਓ,
ਏ ਪੀਰ ਭਿਖਮ ਸ਼ਾਹ ਸੁਣੋ ਸਾਨੂੰ ਤਾਂ ਸਾਰਿਆਂ ਨੇ ਵੱਡਾ ਜਾਣਿਆ ਹੈ।
ਸਿਜਦਾ ਕਰਤ ਸਰਬ ਤੁਰਕਾਨਾ,
ਮੁਸਲਮਾਨ ਸਾਰੇ ਤੁਹਾਨੂੰ ਸਲਾਮਾ ਕਰਦੇ।
ਜਾਣੈ ਅਜਮਤ ਵਾਨ ਮਹਾਨਾ,
ਮੁਸਲਮਾਨ ਜਾਣਦੇ ਆ ਵੀ ਭਿਖਮ ਸ਼ਾਹ ਬੜਾ ਸ਼ਕਤੀਆਂ ਵਾਲਾ ਹੈ।
ਕਹਾ ਕਰਿਓ ਅਬ ਹਿੰਦੂ ਬਾਲਕ,
ਭਿਖਮ ਸ਼ਾਹ ਜੀ ਭਲਾ ਤੁਸੀਂ ਕੀ ਕੀਤਾ ਜਿਹੜੇ ਹਿੰਦੂਆਂ ਦੇ ਘਰਾਂ ਦੇ ਵਿਚੋਂ ਬੱਚਾ ਹੈ।
ਹੇਰਤ ਚਰਨ ਪਰਿਓ ਤਤਕਾਲਿਕ,
ਕਹਿੰਦੇ ਤੁਸੀਂ ਵੇਖ ਕੇ ਝਟਪਟ ਉਹਦੇ ਚਰਨੀ ਟਹਿ ਪਏ।
ਤੁਰਕ ਜਨਮ ਤੁਮ ਬੈਸ ਬਡੇਰੀ,
ਇੱਕ ਤਾਂ ਤੁਹਾਡਾ ਮੁਸਲਮਾਨਾਂ ਦੇ ਘਰ ਦਾ ਜਨਮ ਹੈ, ਦੂਜਾ ਤੁਸੀਂ ਉਮਰ ਵਿਚ ਬਹੁਤ ਵੱਡੇ ਹੋ।
ਲਖੀ ਨਾ ਮੰਨਤਾ ਹੈ ਵੱਡ ਮੋਰੀ,
ਤੀਜਾ ਤੁਸੀਂ ਇਹ ਵੀ ਨੀ ਮਰਬੇ ਜਾਣਿਆ ਵੀ ਸਾਡੇ ਮੁਸਲਮਾਨ ਬਿੰਨਾ ਵਿਚ ਵੀ ਕਿੰਨੀ ਮੰਨਤ ਹੈ, ਕਿੰਨੀ ਸਾਡੀ ਮਹਾਨ ਵੱਡ ਵਡਿਆਈ।
ਸ਼ਾਹੋ ਭੀਖ ਸੁਣ ਉੱਤਰ ਦੀਨਾ,
ਉਹ ਜਿਹੜਾ ਮੀਰ ਦੀਨ ਪੀਰ ਹੈ ਉਸ ਤੋਂ ਸੁਣ ਕੇ ਭਿਖਮ ਸ਼ਾਹ ਨੇ ਉਹਨੂੰ ਤਸੱਲੀ ਬਖਸ਼ਿਆ, ਜਵਾਬ ਦਿੱਤਾ
ਤੁਮਨੇ ਨਹੀਂ ਭੇਵ ਕੁਛ ਚੀਨਾ।
ਕਹਿੰਦੇ ਉਹ ਮੀਰ ਦੀਨ ਪੀਰ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੁਝ ਭੇਦ ਨਹੀਂ ਜਾਣਿਆ ਹੈ।
ਸ੍ਰੀ ਨਾਨਕ ਗਾਦੀ ਪਰ ਜੋਏ,
ਜੋ ਵੀ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੇ ਉੱਪਰ ਹੁੰਦਾ,
ਹੋਏ ਖੁਦਾਏ ਕੀ ਦਰਗਹਿ ਸੋਏ,
ਖੁਦਾ ਦੀ ਦਰਗਾਹ ਦੇ ਵਿਚ ਉੱਥੇ ਜਿਹੜੇ ਦਰਸ਼ਨ ਹੈ, ਜਿਹੜਾ ਇੱਥੇ ਗੁਰੂ ਨਾਨਕ ਦੀ ਗੱਦੀ ਉੱਪਰ ਹੁੰਦਾ ਉਸਦੇ ਦਰਸ਼ਨ ਉੱਥੇ ਹੁੰਦੇ ਹੈ।
ਜਬ ਸਭ ਪੀਰ ਪਹੁੰਚਹਿ ਜਾਏ,
ਵੀ ਮੀਰ ਦੀਨ ਪੀਰ ਜਿਹੜੇ ਵੀ ਪੀਰ ਨਾ ਪੁੱਜੇ ਹੋਏ ਜਦੋਂ ਖੁਦਾ ਦੀ ਦਰਗਾਹ ਵਿਚ ਜਾ ਪਹੁੰਚਦੇ,
ਫਿਰ ਹੈ ਪੌਰ ਅੱਗੇ ਸਮਦਾਏ,
ਬਹੁਤੇ ਪੀਰ ਜਿਹੜਾ ਦਰਵਾਜ਼ਾ ਉਹਦੇ ਅੱਗੇ ਜਾ ਟਿਕਦੇ ਆ ਜਾ ਖੜਦੇ ਆ।
ਤਬ ਇਹ ਉੱਚੇ ਥਲ ਚੱਲ ਆਵੇ,
ਜਦੋਂ ਵੀ ਜਿਹੜਾ ਗੁਰੂ ਨਾਨਕ ਦੀ ਗੱਦੀ ਉੱਪਰ ਬੈਠਾ ਹੁੰਦਾ ਕਹਿੰਦੇ ਉੱਚੇ ਥਾਂ ਤੇ ਆ ਕੇ ਬੈਠ ਜਾਂਦਾ ਹੈ।
ਸਭ ਹਿੰਨ ਕੋ ਨਿਜ ਦਰਸ ਦਿਖਾਵੇ,
ਸਾਰਿਆਂ ਨੂੰ ਕਹਿੰਦੇ ਜਿੰਨੇ ਪੀਰ ਗਏ ਉਹਨਾਂ ਨੂੰ ਆਪਣੇ ਦਰਸ਼ਨ ਦਿੰਦਾ।
ਜਿਸਨੇ ਜੋ ਕਹਿਬੋ ਤਬ ਹੋਏ,
ਹੇ ਵਈ ਮੀਰ ਦੀਨ ਪੀਰ ਜਿਸ ਪੀਰ ਨੇ ਜੋ ਕੁਝ ਕਹਿਣਾ ਹੁੰਦਾ ਹੈ।
ਇਨ ਸੋ ਕਹੈ ਪੂਰ ਹੈ ਸੋਏ।
ਇਹਨਾਂ ਦੇ ਸਾਥੀ ਕਹਿੰਦਾ ਇਹਨਾਂ ਤੋਂ ਕਹਿ ਕੇ ਆਪਣੇ ਮਨ ਦੇ ਪੁਰਨੇ ਕੰਮ ਪੂਰੇ ਕਰਾਉਂਦਾ ਹੈ।
ਜਿਸਨੇ ਜੋ ਕਹਿਬੋ ਤਬ ਹੋਏ।
ਜਿਸ ਪੀਰ ਨੇ ਜੋ ਕੁਝ ਕਹਿਣਾ ਹੁੰਦਾ ਹੈ।
ਇਨ ਸੋ ਕਹੈ ਪੂਰ ਹੈ ਸੋ।
ਇਹਨਾਂ ਦੇ ਸਾਥ ਪਾ ਜਿਹੜਾ ਗੁਰੂ ਨਾਨਕ ਦੀ ਗੱਦੀ ਉੱਪਰ ਬੈਠਾ ਉਹਨਾਂ ਨੂੰ ਕਹਿ ਕੇ ਤੇ ਉਹ ਆਪਣਾ ਪੂਰਾ ਕਰਦਾ ਪ੍ਰਯੋਜਨ।
ਨਹਿ ਖੁਦਾਏ ਕਿਨ ਦੇਖਿਓ ਕਹਾ।
ਉਹ ਵੀ ਮੀਰ ਦੀਨ ਫਿਰ ਅੱਜ ਤੱਕ ਖੁਦਾ ਨੂੰ ਕਿਸੇ ਨੇ ਬਿਲਕੁਲ ਨਹੀਂ ਦੇਖਿਆ।
ਇਹੀ ਰੂਪ ਕਹਿ ਔਰੈ ਆਹਾ।
ਕਹਿੰਦੇ ਵੀ ਇਹੀ ਸਰੂਪ ਹੈ ਕਿ ਉੱਥੇ ਖੁਦਾ ਦਾ ਕੋਈ ਹੋਰ ਸਰੂਪ ਹੈ।
ਅਬ ਨਿਜ ਤਨ ਜੋ ਧਾਰਨ ਕੀਨ। ਅਬ ਨਿਜ ਤਨ ਜੋ ਧਾਰਨ ਕੀ।
ਹੁਣ ਵੀ ਜਿਹੜਾ ਇਹਨਾਂ ਨੇ ਸੋਹਣਾ ਸਰੀਰ ਧਾਰਨ ਕੀਤਾ ਹੋਇਆ।
ਦਰਸੇ ਤਹਾ ਜਨਮ ਜਹਲੀਨ।
ਪਟਨਾ ਸ਼ਹਿਰ ਵਿਚ ਇਹਨਾਂ ਨੇ ਉਤਾਰ ਧਾਰਿਆ ਉੱਥੇ ਵੀ ਮੈਂ ਦਰਸ਼ਨ ਕੀਤੇ ਸੀ ਇਹਨਾਂ ਨੇ।
ਹਿੰਦੂ ਤੁਰਕ ਰਹੇ ਜਗ ਦੋਏ।
ਉੱਥੇ ਮੈਂ ਜਾ ਕੇ ਪ੍ਰਤਾਵਿਆ ਲਿਆ ਸੀ ਵੀ ਇਹ ਹਿੰਦੂ ਵੀ ਤੇ ਮੁਸਲਮਾਨ ਵੀ ਸੰਸਾਰ ਦੇ ਵਿਚ ਦੋਵੇਂ ਰਹਿ ਜਾਣਗੇ।
ਪਰਖੇ ਤਹਾ ਪਹੁੰਚ ਮੈਂ ਸੋਏ।
ਉੱਥੇ ਪਟਨੇ ਵਿਚ ਪਹੁੰਚ ਕੇ ਮੈਂ ਇਹਨਾਂ ਦੀ ਪਰਖ ਕੀਤੀ ਸੀ।
ਧਰੀ ਕਾਮਨਾ ਅਬ ਮੈਂ ਆਏ।
ਬਈ ਮੈਂ ਮਨ ਦੇ ਵਿਚ ਕਾਮਨਾ ਰੱਖ ਕੇ ਦੂਜੀ ਵਾਰ ਚੱਲ ਕੇ ਆਇਆ ਸੀ।
ਲੀਨ ਜਾਚਨਾ ਲੀਨ ਸੁਪਾਏ।
ਜੋ ਮਹਾਰਾਜ ਕੋਲੋਂ ਮੈਂ ਮੰਗ ਕੀਤੀ ਸੀ ਉਹ ਮੈਂ ਪਾ ਲਈ ਹੈ।
ਤਰਨ ਹੋਏ ਤਨ ਰਨ ਕੋ ਕਰੈ।
ਐਵੇਂ ਮੀਰ ਦੀ ਪੀਰ ਜਦੋਂ ਜਵਾਨ ਹੋ ਗਏ ਨਾ ਵੱਡੇ ਹੋ ਗਏ ਫਿਰ ਬੜੇ ਜੰਗ ਯੁੱਧ ਕਰਨਗੇ।
ਤੇਜ ਤੁਰਕ ਗਨ ਕੋ ਸਭ ਹਰੈ।
ਜਿੰਨੇ ਜਾਲਮੀ ਤੁਰਕੜੇ ਉਹਨਾਂ ਦਾ ਤੇਜ ਪ੍ਰਤਾਪ ਸਾਰਾ ਇਹ ਨਾਸ ਕਰ ਦੇਣਗੇ।
ਦਿੱਲੀ ਆਰ ਲਾਭਪੁਰੀ ਮਜ਼ਾਰ।
ਮੀਰ ਦੀ ਫਿਰ ਦਿੱਲੀ ਸ਼ਹਿਰ ਹੋਰ ਜਿਹੜਾ ਲਾਹੌਰ ਸ਼ਹਿਰ ਉਹਦੇ ਵਿਚ
ਸਭ ਕੀ ਲੈ ਹੈ ਭਾਗ ਉਤਾਰ।
ਬੜੇ ਬੜੇ ਸਰਦਾਰ ਬਣੇ ਫਿਰਦੇ ਆ ਸਾਰੀਆਂ ਦੀਆਂ ਕਹਿੰਦੇ ਸਰਦਾਰੀਆਂ ਇਹ ਜਿਹੜੀਆਂ ਪੱਗਾਂ ਹੈ ਸਰਦਾਰੀਆਂ ਖੋ ਲੈਣਗੇ।
ਰਹਿਰ ਦੇਹ ਨਹਿ ਪਤ ਕੇ ਸਕੇਰ।
ਜਿਹੜੀ ਇੱਜ਼ਤ ਰੋ ਰੂ ਜਿਹੜੀ ਦਸਤਾਰ ਪੱਗ ਜੀ ਉਹ ਸਰਦਾਰੀ ਨਹੀਂ ਰਹਿਣ ਦੇਣਗੇ।
ਕਰ ਹੈ ਧੂਲ ਜੋ ਸੈਲ ਉਚੇਰ।
ਜਿਹੜੇ ਬੜੇ ਬੜੇ ਪਹਾੜਾਂ ਵਾਂਗੂ ਉੱਚੇ ਬਣੇ ਬੈਠੇ ਆ ਧੂੜੀ ਦੇ ਕਿੜਕੇ ਵਾਂਗੂ ਕਰ ਦੇਣਗੇ।
ਨਿਜ ਟੋਕਰਾ ਬਖਸ਼ਾਵਨ ਗਏ।
ਉਹ ਮੀਰ ਜੀ ਪੀਰ ਮੈਂ ਤਾਂ ਆਪਣਾ ਜਿਹੜਾ ਥਸਕਾ ਨਾਮੇ ਨਗਰ ਦਾ ਟੁਕੜਾ ਸੀ ਉਹ ਇਹਨਾਂ ਤੋਂ ਮਾਫ ਕਰਾਉਣ ਲਈ ਗਿਆ ਸੀ।
ਕਿਰਪਾ ਕਰੀ ਮੋਹ ਕੋ ਵਰ ਦਿਓ।
ਮੈਨੂੰ ਤੇ ਤਾਂ ਕਿਰਪਾ ਕਰ ਦਿੱਤੀ ਮੈਨੂੰ ਤਾਂ ਵਰ ਦੇ ਦਿੱਤਾ ਵੀ ਤੇਰਾ ਟੁਕੜਾ ਨੀ ਕੋਈ ਖੋਵੇਗਾ।
ਮੀਰ ਦੀਨ ਕੋ ਸਰਬ ਬਿਰਤਾਂਤ।
ਜਿਹੜਾ ਮੀਰ ਦੀਨ ਪੀਰ ਸੀ ਸਾਰਾ ਜਿਹੜਾ ਪ੍ਰਸੰਗ ਹੈ
ਕੀਨ ਸੁਨਾਵਨ ਹਰਖਤ ਗਾਤ।
ਸ਼ਾਹ ਨੇ ਸਰੀਰ ਦੇ ਅੰਦਰ ਖੁਸ਼ ਹੋ ਕੇ ਸਭੇ ਨੂੰ ਸੁਣਾਉਣਾ ਕੀਤਾ।
ਕਵ ਸੰਤੋਖ ਸਿੰਘ ਕਰਤ ਉਚਾਰੇ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਉਚਾਰਨ ਮੈਂ ਕਰ ਰਿਹਾ ਹਾਂ।
ਤਿਸ ਕੋ ਗ੍ਰਾਮ ਸੋ ਨਿਕਟ ਹਮਾਰੇ।
ਮੈਂ ਵੀ ਜਿੱਥੇ ਕੈਂਥਲ ਵਿਚ ਰਹਿ ਰਿਹਾ ਹੈ ਜਿਹੜਾ ਠਸਕਾ ਪਿੰਡ ਹੈ ਉੱਥੇ ਨੇੜੇ ਹੀ ਹੈ ਇਹਦਾ।
ਚੌਹਦਿਸ਼ ਸਿੰਘ ਨਰਾਜ ਵਡੇਰਾ।
ਕਹਿੰਦੇ ਉਹ ਠਸਕੇ ਪਿੰਡ ਦੇ ਚਾਰ ਸ਼ਪੇਰੇ ਮੈਂ ਦੇਖ ਰਿਹਾ। ਕਹਿੰਦੇ ਐ ਖਾਲਸੇ ਦਾ ਰਾਜ ਭਾਗ ਹੈ ਕੈਂਥਲ ਵਿਚ ਹੈ ਜੀਂਦ ਵਿਚ ਹੈ ਇਧਰ ਪਟਿਆਲਾ ਹੋਰ ਸਾਰੇ ਪਾਸੇ ਹੈ।
ਠਸਕਾ ਗ੍ਰਾਮ ਬੀਚ ਹਮ ਹੇਰਾ।
ਕਹਿੰਦੇ ਉਹ ਕਹਿੰਦੇ ਕੈਂਥਲ ਦੇ ਵਿਚ ਹੀ ਜਿਹੜਾ ਠਸਕਾ ਪਿੰਡ ਦੇਖਿਆ ਜਾ ਰਿਹਾ ਹੈ।
ਸ਼ਾਹ ਭੀਖ ਕੇ ਰਹੇ ਫਕੀਰ।
ਕਹਿੰਦੇ ਉਹ ਠਸਕੇ ਪਿੰਡ ਵਿਚ ਜਿਹੜਾ ਭੇਖਮ ਸ਼ਾਹ ਫਕੀਰ ਸੀ ਉਹਦੇ ਹੀ ਕਹਿੰਦੇ ਅੱਗੇ ਤੋਂ ਅੱਗੇ ਸਿੱਖ ਸੇਵਕ ਰਹਿੰਦੇ ਆ ਹੁਣ।
ਦੇਤ ਦੇਗ ਜੋ ਆਵੈ ਤੀ।
ਜਿਹੜਾ ਵੀ ਕਹਿੰਦੇ ਲੋੜਵੰਦ ਕੋਈ ਆ ਜਾਂਦਾ ਉਸ ਨੂੰ ਲੰਗਰ ਪਾਣੀ ਛਕਾਉਂਦੇ ਆ ਹੁਣ ਵੀ।
ਸਿੰਘ ਭੂਪ ਨਹਿ ਛੀਨਿਓ ਕਾਹੂ।
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਹਿਣ ਕਰਕੇ ਕਿਸੇ ਰਾਜੇ ਨੇ ਕਹਿੰਦੇ ਇਹਦਾ ਠਸਕਾ ਨਗਰ ਨੀ ਖੋਇਆ ਕਹਿੰਦਿਆ।
ਰਹਿਓ ਤਿਨਹੋ ਢਿੱਗ ਸਭ ਕੇ ਮਾਹੂ।
ਕਹਿੰਦੇ ਸਾਰਿਆਂ ਰਾਜਿਆਂ ਦੇ ਵਿਚ ਹੋ ਕੇ ਠਸਕਾ ਨਗਰ ਇਹਨਾਂ ਦੇ ਕੋਲ ਹੀ ਹੁਣ ਤੱਕ ਰਹਿ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਕੇ ਬੈਨ।
ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਉਹ ਭੀਖਮ ਸ਼ਾਹ ਨੂੰ ਕੀਤੇ ਹੋਏ ਸੀ।
ਜਗ ਮਹਿ ਹੈ ਅਟਲ ਮਿਟ ਹੈ ਕਿਮ ਹੈ।
ਮਹਾਰਾਜ ਦੇ ਬਚਨ ਅਟਲ ਹੈ, ਸੰਸਾਰ ਵਿਚ ਉਹਨਾਂ ਨੂੰ ਕੌਣ ਕੋਈ ਮਿਟਾਉਣ ਵਾਲਾ ਜੰਮਿਆ ਹੈ।
ਸਭ ਸੰਗਤ ਗੁਰ ਸਿਮਰਨ ਕਰੋ।
ਕਵੀ ਜੀ ਕਹਿੰਦੇ ਇਸ ਕਰਕੇ ਵੀ ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕਰੋ।
ਵਿਘਨ ਦੂਹੂ ਲੋਕਨ ਕੇ ਹਰ
ਵੀ ਭਿਖਮ ਸ਼ਾਹ ਨੇ ਮਹਾਰਾਜ ਦੇ ਦਰਸ਼ਨ ਕਰਕੇ ਵਿਘਨ ਸਾਰੇ ਦੋਸ਼ ਦੂਰ ਕਰ ਲਏ। ਤੁਸੀਂ ਵੀ ਮਹਾਰਾਜ ਨੂੰ ਯਾਦ ਕਰਕੇ ਸਮੂਹ ਵਿਘਨ ਕਲੇਸ਼ ਨਾਸ ਕਰ ਲਓ।
ਦੋਹਰਾ ਆਪਰ ਬਾਰਤਾ ਕੁਛ ਕਹੋ।
ਸਮਾਂ ਪੂਰਾ ਹੋ ਗਿਆ। ਇਸ ਤਰ੍ਹਾਂ ਜਿਹੜਾ ਪ੍ਰਸੰਗ ਹੈ ਭਿਖਮ ਸ਼ਾਹ ਤੇ ਮੀਰ ਦਿਨ ਦਾ ਆਪੋ ਵਿਚ ਸਵਾਲ ਜਵਾਬ ਦਾ ਸੁਣਿਆ। ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਨ ਕਹੇ ਸੀ ਵੀ ਇਹ ਜਿਹੜਾ ਸਸਖਾ ਪਿੰਡ ਜਿਹੜਾ ਤੈਨੂੰ ਪਾਤਸ਼ਾਹ ਨੇ ਦਿੱਤਾ ਹੈ ਇਹਨੂੰ ਵੀ ਕੋਈ ਵੀ ਨਹੀਂ ਖੋਵੇਗਾ। ਜਿਹੜਾ ਖੋਣ ਵਾਲਾ ਉਹਦਾ ਸਭ ਕੁਛ ਗੁਆਚ ਜਾਏਗਾ, ਖੋਇਆ ਜਾਏਗਾ। ਜਿਸ ਕਰਕੇ ਗੁਰੂ ਮਹਾਰਾਜ ਦੇ ਬਚਨਾਂ ਨੂੰ ਸਨਮੁਖ ਸਮਕਸ਼ ਰੱਖਦਿਆਂ ਕਵੀ ਜੀ ਨੇ ਆਪਣੇ ਸਮੇਂ ਦੀ ਗੱਲ ਕਹੀ ਹੈ ਵੀ ਕੈਂਥਲ ਦੇ ਨੇੜੇ ਹੀ, ਕਰਨਾਲ ਦੇ ਨੇੜੇ ਹੀ ਇਹ ਠਸਕਾ ਪਿੰਡ ਹੈ। ਅੱਜ ਤੱਕ ਕਹਿੰਦੇ ਬਿਲਕੁਲ ਕਿਸੇ ਨੇ ਵੀ ਉਹ ਨਹੀਂ ਖੋਇਆ। ਇਹ ਭਿਖਮ ਸ਼ਾਹ ਦੇ ਜਿਹੜੇ ਗੱਦੀ ਬਰਦਾਰ ਆ ਉਹਨਾਂ ਦੇ ਕੋਲ ਹੀ ਆ, ਉਹੀ ਉਸਦਾ ਲੈ ਦੇ ਕੇ ਲੰਗਰ ਚਲਾਉਂਦੇ। ਇਹ ਅਸੀਂ ਕਹਿੰਦੇ ਸਾਰਾ ਕੁਝ ਦੇਖਿਆ ਹੈ। ਜਿਸ ਕਰਕੇ ਸਾਰੀਆਂ ਸੰਗਤਾਂ ਨੂੰ ਪ੍ਰੇਰਿਆ ਕਰਦਿਆਂ ਵੀ ਵੈਸੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੁਸੀਂ ਵੀ ਭਾਈ ਸਿਮਰਨ ਕਰੋ ਤੇ ਦੋਹਾਂ ਲੋਕਾਂ ਦੇ ਜਿਹੜੇ ਵਿਘਨ ਕਲੇਸ਼ ਆ ਤੁਸੀਂ ਸਾਰੇ ਨਾਸ ਕਰ ਲੋ। ਇਹੋ ਕਹਿ ਕੇ ਪ੍ਰਸੰਗ ਪੂਰਾ ਕਰ ਦਿੱਤਾ ਹੈ। ਸਮਾਂ ਵੀ ਪੂਰਾ ਹੋ ਗਿਆ। ਲਖਨੌਰ ਵਿਚ ਰਹਿੰਦਿਆਂ ਹੋਇਆਂ ਜਿਹੜੇ ਹੋਰ ਕੋਈ ਕੌਤਕ ਕੀਤੇ ਉਹ ਕਵੀ ਜੀ ਅਗਲੇ ਅੰਸੂ ਵਿਚ ਕਹਿਣਗੇ, ਉਹ ਕੱਲ ਦੇ ਦੀਵਾਨ ਵਿਚ ਆਪਾਂ ਸੁਣ ਲਵਾਂਗੇ। ਜਿਵੇਂ ਮਾਮਾ ਕਿਰਪਾਲ ਚੰਦ ਜੀ ਅਨੰਦਪੁਰ ਤੋਂ ਸਵਾਰੀਆਂ ਲੈ ਕੇ ਆਏ, ਫਿਰ ਇਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਲਦੇ ਹੋਏ ਅਨੰਦਪੁਰ ਸਾਹਿਬ ਆਏ। ਉਹ ਕੁਝ ਪ੍ਰਸੰਗ ਅਗਲੇ ਦੀਵਾਨਾਂ ਵਿਚ ਆਏਗਾ, ਸਰਵਣ ਕਰਾਂਗੇ। ਸਮਾਪਤੀ ਹੈ ਜੀ।
ਸ੍ਰੀ ਗੁਰੂ ਗੋਬਿੰਦ ਸਿੰਘ ਕੇ ਬੈਨ, ਜਗ ਮਹਿ ਅਟਲ ਮਿਟ ਹੈ ਕਿਮ ਹੈ ਨ, ਸਭ ਸੰਗਤ ਗੁਰ ਸਿਮਰਨ ਕਰੋ, ਵਿਘਨ ਦੂਹੂ ਲੋਕਨ ਕੇ ਹਰੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।